दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से ग्रंथाकार भाई संतोख सिंह जी उन्हां सिखां दीआं साखियां लिख रहे ने जिहड़े कि सतगुरु हरगोबिंद सच्चे पातशाह जी दे चरणां दी सरण दे विच पहुंचे। ग्रंथाकार भाई संतोख सिंह जी ने कल जमाल नां दे सिख दी जिहड़ी साखी सी उस नूं बयान किया है। हुण छोटियां छोटियां बहुत सारियां साखियां इसे तरीके दे नाल ग्रंथाकार भाई संतोख सिंह जी लिखते ने। अज अगली साखी का प्रारंभ करदा हाँ, इत्थों ही अज दी कथा नूं मैं शुरू करदा। कुको सिख वधावण जोए संग अनंता दूसर होए। ग्रंथाकार भाई संतोख सिंह जी लिखते ने कुको सिख वधावण जोए कहण तो पावे है कि कुको उहदा नाम है ते वधावण उसकी जाति है और उसके नाल एक अनंत नाम का दूसरा सिख है। ये दो जाने सतगुरां दे कोल पहुंचे। परे सरन श्री हर गोविंद बंदत दोनों पादे अर बिंद। ये दोवें सतगुरां दी चरण सरण दे विच पहुंचे ने। दोवें हथ जोड़ के दोवां ने सतगुरां दे चरण कमलां दे उत्ते नमस्कार कीते। हाथ जोर जोग अर्ज गुजारी पाए गुरु नानक निरंकारी। दोवां ने हथ जोड़ के अर्ज की कि हे सच्चे पातशाह सतगुरु नानक देव सच्चे पातशाह जी निरंकार का साकार रूप सन, ओ वड्डे अवतार गुरु होए ने। कीन संगी कार कराह अपर प्रसाद की ओ हित नाह। कहिंदे ने कि सतगुरु नानक देव सच्चे पातशाह जी ने मानो कि एक कड़ा प्रसाद जिहड़ा सी उहनूं ही अंगीकार कीता, उहनूं ही स्वीकार कीता, होर किसे भी मानो के प्रसाद नूं उहनां ने बहुती मानता नहीं दित्ती, सिर्फ कड़ा प्रसाद दे नाल ही उहनां ने प्रेम कीता। इसमें क्या कारण गुर राखा नहीं पकवान आन को कांखा। कहिंदे ने सच्चे पातशाह की ऐसा कारण सी कि सतगुरु नानक देव सच्चे पातशाह जी ने कड़ा प्रसाद नूं बहुत ही ज़्यादा मानता दित्ती, होर किसी भी पकवान नूं जां किसी मठियाई नूं मानो कि उन्होंने इन्ना ज़्यादा नहीं स्वीकारिया। सुन श्री मुख ते बाक उचारा उत्तम लखो गुरु अवतारा। जदों उन्हां दोवां ने सतगुरु हरगोबिंद सच्चे पातशाह जी दे चरणां दे विच इस तरह बेनती कीती ते सतगुरु हरगोबिंद सच्चे पातशाह जी ने वचन कीता। कहिंदे ने हे भाई सिखो उत्तम लखो गुरु अवतारा, ਸਾਰਿਆਂ ਅਵਤਾਰਾਂ ਦੇ ਵਿੱਚੋਂ ਜਿਹੜਾ ਗੁਰੂ ਦਾ ਅਵਤਾਰ ਹੈ ਨਾ, ਉਹ ਸਾਰਿਆਂ ਤੋਂ ਸਿਰਮੌਰ ਹੁੰਦਾ ਹੈ, ਉੱਚਾ ਹੁੰਦਾ ਹੈ। ਸਭ ਤੇ ਉੱਤਮ ਤਥਾ ਕਰਾਹੂ ਅੰਗੀਕਾਰਿਓ ਸੰਗਤ ਮਾਹੂ। ਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਸਾਰਿਆਂ ਅਵਤਾਰਾਂ ਤੋਂ ਉੱਤਮ ਗੁਰੂ ਦਾ ਅਵਤਾਰ ਮੰਨਿਆ ਜਾਂਦਾ, ਇਸੇ ਤਰੀਕੇ ਦੇ ਨਾਲ ਸਾਰਿਆਂ ਪਕਵਾਨਾਂ ਦੇ ਵਿੱਚੋਂ, ਸਾਰਿਆਂ ਪ੍ਰਸ਼ਾਦਾਂ ਦੇ ਵਿੱਚੋਂ ਮੰਨੋ ਕਿ ਸਾਰਿਆਂ ਤੋਂ ਉੱਤਮ ਜਿਹੜਾ ਪ੍ਰਸ਼ਾਦ ਹੈ ਨਾ, ਉਹ ਕੜਾਹ ਪ੍ਰਸ਼ਾਦ ਮੰਨਿਆ ਜਾਂਦਾ, ਔਰ ਇਹੀ ਮੰਨੋ ਕਿ ਗੁਰੂ ਨੂੰ ਪ੍ਰਵਾਨ ਹੁੰਦਾ, ਔਰ ਸੰਗਤ ਵੀ ਇਸੇ ਨੂੰ ਹੀ ਅੰਗੀਕਾਰ ਕਰਦੀ। ਤਿਮ ਗੁਰ ਸ਼ਬਦ ਹੈ ਉਪਦੇਸ਼, ਸਭ ਤੇ ਸ੍ਰੀ ਵਾਹਿਗੁਰੂ ਵਿਸ਼ੇਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਰਾ ਹੋਰ ਵੀ ਇਸ ਗੱਲ ਦਾ ਖੁਲਾਸਾ ਕੀਤਾ, ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਮੰਤਰ ਤੇ ਬਹੁਤ ਸਾਰੇ ਨੇ, ਗੁਰੂ ਜੀ ਕਹਿੰਦੇ ਨੇ ਗੁਰਮੰਤਰ ਬਹੁਤ ਨੇ, ਪਰ ਸਾਰਿਆਂ ਤੋਂ ਉੱਚਾ ਤੇ ਉੱਤਮ ਜਿਹੜਾ ਗੁਰਮੰਤਰ ਹੈ ਨਾ, ਉਹ ਜਿਸ ਤਰ੍ਹਾਂ ਵਾਹਿਗੁਰੂ ਨਾਮ ਨੂੰ ਮੰਨਿਆ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਸਾਰਿਆਂ ਪ੍ਰਸ਼ਾਦਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਨੂੰ ਉੱਤਮ ਮੰਨਿਆ ਜਾਂਦਾ।
ਗੁਰ ਗਾਦੀ ਸਥਿਰ ਹੈ ਜਬ ਲੋ, ਬੀਨ ਬੀਨ ਨੀਕੀ ਵਥ ਤਬ ਲੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੀ ਗੁਰਿਆਈ ਜਿੰਨੇ ਚਿਰ ਤੱਕ ਮੰਨੋ ਕਿ ਦੁਨੀਆਂ ਦੇ ਉੱਤੇ ਕਾਇਮ ਰਹੇਗੀ, ਉਹਨਾਂ ਚਿਰ ਤੱਕ ਮੰਨੋ ਕਿ ਚੁਣ ਚੁਣ ਕੇ ਜਿੰਨੀਆਂ ਵੀ ਚੰਗੀਆਂ ਵਸਤੂਆਂ ਨੇ, ਉਹ ਗੁਰੂ ਸਾਹਿਬ ਆਪਣੇ ਪੰਥ ਨੂੰ ਹੀ ਦੇਣਗੇ।
ਗੁਰ ਗਾਦੀ ਨਿਜ ਸਿੱਖਣ ਕੋ ਸਭ ਹੀ ਦੈ ਹੈ, ਬੜ ਭਾਗੀ ਗੁਰਮੁਖ ਬਣ ਲੈ ਹੈ।
ਸਾਰੀਆਂ ਜਿੰਨੀਆਂ ਵੀ ਚੰਗੀਆਂ ਵਸਤੂਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਪ੍ਰਦਾਨ ਕਰਨਗੇ। ਵੱਡੇ ਭਾਗਾਂ ਵਾਲੇ ਜਿਹੜੇ ਹੋਣਗੇ, ਉਹ ਗੁਰਮੁਖ ਬਣ ਕੇ ਇਹਨਾਂ ਵਡਿਆਈਆਂ ਨੂੰ, ਇਹਨਾਂ ਚੰਗੀਆਂ ਚੀਜ਼ਾਂ ਨੂੰ ਗ੍ਰਹਿਣ ਕਰਨਗੇ।
ਜਗ ਸਾਰੇ ਮੈਂ ਸਾਰ ਨਿਕਾਰ, ਦੇ ਗੁਰ ਸਿੱਖ ਸੋਅੰਗੀਕਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਮੰਨੋ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਪਦਾਰਥ ਨੇ, ਉਹਨਾਂ ਦਾ ਸਾਰ ਤੱਤ ਕੱਢ ਲੈਂਦੇ ਨੇ, ਤੇ ਸਾਰ ਤੱਤ ਨੂੰ ਕੱਢ ਕੇ ਉਹ ਗੁਰੂ ਦੇ ਸਿੱਖਾਂ ਨੂੰ ਪ੍ਰਦਾਨ ਕਰਦੇ ਨੇ, ਤੇ ਗੁਰੂ ਦੇ ਸਿੱਖ ਮੰਨੋ ਕਿ ਉਸ ਨੂੰ ਅੰਗੀਕਾਰ ਕਰਦੇ ਨੇ।
ਸ਼੍ਰੁਤੀ ਸ਼ਾਸਤਰਨ ਸਾਰ ਨਿਕਾਰ, ਗਤ ਦਾਇਕ ਜਿਮ ਸ਼ਬਦ ਉਚਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਸਾਰੀਆਂ ਸ਼ਰੂਤੀਆਂ ਦਾ, ਸਾਰੇ ਸ਼ਾਸਤਰਾਂ ਦਾ ਮੰਨੋ ਕਿ ਤੱਤ ਕੱਢ ਕੇ, ਨਿਚੋੜ ਕੱਢ ਕੇ, ਉਸ ਤੋਂ ਮੰਨੋ ਕਿ ਮੋਕਸ਼ ਦਾ ਦਾਨ ਦੇਣ ਵਾਲੀ ਜਿਸ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ ਬਣਾਈ ਹੈ, ਇਸੇ ਤਰੀਕੇ ਦੇ ਨਾਲ ਮੰਨੋ ਕਿ ਸਾਰਿਆਂ ਪ੍ਰਸ਼ਾਦਾਂ ਦੇ ਵਿੱਚੋਂ ਪ੍ਰਮਾਣ ਹੀ ਕੀਤਾ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਨੂੰ।
ਉੱਤਮ ਵਸਤ ਗੁਰੂ ਘਰ ਮਾਹੀ, ਲਹਿ ਸਿੱਖ ਤਿੰਨ ਦੁੱਖ ਕਬ ਨਾਹੀ।
ਸਤਿਗੁਰਾਂ ਨੇ ਆਖਿਆ ਕਿ ਗੁਰੂ ਦੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਉਹ ਸਾਰਿਆਂ ਤੋਂ ਉੱਤਮ ਆਉਂਦੀਆਂ ਨੇ, ਸਰਵੋਤਮ ਆਉਂਦੀਆਂ ਨੇ, ਇਸ ਕਰਕੇ ਲਹਿ ਸਿੱਖ ਤਿੰਨ ਦੁੱਖ ਕਬ ਨਾਹੀ। ਤੇ ਜਿਹੜੇ ਉਹਨਾਂ ਉੱਤਮ ਵਸਤੂਆਂ ਨੂੰ ਪ੍ਰਵਾਨ ਕਰਦੇ ਨੇ, ਐਸੇ ਜਿਹੜੇ ਸਿੱਖ ਨੇ ਨਾ, ਉਹਨਾਂ ਨੂੰ ਕਦੇ ਵੀ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਸੁਣ ਪ੍ਰਸੰਨ ਹੋਏ ਸਭ ਕੋਈ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦੀ ਇਸ ਤਰ੍ਹਾਂ ਦੀ ਮਹਾਨਤਾ ਦੱਸੀ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਆਪਾਂ ਅੱਜ ਕੱਲ੍ਹ ਵੀ ਦੇਖਦੇ ਹਾਂ ਕਿ ਭਾਵੇਂ ਕਿ ਬਹੁਤ ਸਾਰੇ ਪ੍ਰਸ਼ਾਦ ਨੇ, ਪਰ ਆਮ ਤੌਰ 'ਤੇ ਗੁਰੂ ਦੇ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਜਿਹੜਾ ਹੈ ਨਾ, ਉਹਨੂੰ ਸਾਰਿਆਂ ਤੋਂ ਸਰਵੋਤਮ ਪ੍ਰਸ਼ਾਦ ਮੰਨਿਆ ਜਾਂਦਾ ਹੈ। ਇਸੇ ਕਰਕੇ ਜਦੋਂ ਮੰਨੋ ਕਿ ਆਦਿ ਗ੍ਰੰਥ ਦਾ ਜਾਂ ਦਸਮ ਗ੍ਰੰਥ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਭੋਗ ਪਾਇਆ ਜਾਂਦਾ, ਤੇ ਕੜਾਹ ਪ੍ਰਸ਼ਾਦ ਹੀ ਲਿਆ ਕੇ ਰੱਖਿਆ ਜਾਂਦਾ, ਕੜਾਹ ਪ੍ਰਸ਼ਾਦ ਦਾ ਜਿਹੜਾ ਭੋਗ ਹੈ ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲਵਾਇਆ ਜਾਂਦਾ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਪਾਵੇ ਹੈ ਕਿ ਕੜਾਹ ਪ੍ਰਸ਼ਾਦ ਗੁਰੂ ਘਰ ਦੇ ਵਿੱਚ ਸਾਰਿਆਂ ਤੋਂ ਸਰਵੋਤਮ ਪ੍ਰਸ਼ਾਦ ਮੰਨਿਆ ਗਿਆ। ਇਸ ਤਰ੍ਹਾਂ ਦੀ ਸਿੱਖਿਆ ਸਤਿਗੁਰਾਂ ਨੇ ਦਿੱਤੀ ਉਹਨਾਂ ਦੋਵਾਂ ਨੂੰ,
ਕੁੱਕੋ ਨੇ ਔਰ ਅਨੰਤੇ ਨੇ ਸਵਾਲ ਕੀਤਾ ਸੀ, ਉਹਨਾਂ ਦੇ ਸਵਾਲ ਦਾ ਵੀ ਜਵਾਬ ਦੇ ਦਿੱਤਾ ਅਤੇ ਨਾਲ ਦੀ ਨਾਲ ਜਿਹੜੇ ਲਾਗੇ ਬੈਠੇ ਸਨ ਉਹਨਾਂ ਨੇ ਵੀ ਸੁਣ ਲਿਆ ਅਤੇ ਹੁਣ ਮੈਂ ਪੜ੍ਹ ਲਿਆ, ਤੁਸੀਂ ਸੁਣ ਲਿਆ, ਇਸ ਕਰਕੇ ਸਾਨੂੰ ਵੀ ਇਸਦਾ ਮਹੱਤਵ ਮਿਲ ਗਿਆ। ਨਿਵਲਾ ਅਪਰ ਨਿਹਾਲੂ ਦੂ। ਹੁਣ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ ਕਵੀ ਜੀ। ਕਵੀ ਜੀ ਲਿਖਦੇ ਨੇ ਕਿ ਨਿਵਲਾ ਅਤੇ ਨਿਹਾਲੂ ਦੋ ਵਿਅਕਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ। ਬੰਦਨ ਘਰ ਪਦ ਬੈਠ ਉਚਾਰਾ, ਕਿਮ ਸ੍ਰੀ ਗੁਰ ਹਮ ਹੋਏ ਆਧਾਰਾ। ਨਿਵਲਾ ਨੇ ਔਰ ਨਿਹਾਲੂ ਨੇ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਨਮਸਕਾਰ ਕੀਤੇ ਅਤੇ ਹੱਥ ਜੋੜ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਸਾਡਾ ਕਿਸ ਤਰੀਕੇ ਦੇ ਨਾਲ ਉਧਾਰ ਹੋਵੇਗਾ, ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ। ਸੁਣ ਕਰ ਸ੍ਰੀ ਹਰ ਗੋਬਿੰਦ ਕਹਿ, ਸਭ ਕਾ ਛਟ ਮੈਂ ਅਗਨੀ ਰਹਿ। ਸੁਣ ਕੇ ਉਹਨਾਂ ਦੇ ਸਵਾਲ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਸਭ ਕਾਸ਼ਟ ਮੈਂ ਅਗਨੀ ਰਹਿ। ਜਿੰਨੀਆਂ ਵੀ ਦੁਨੀਆਂ ਦੇ ਉੱਤੇ ਲੱਕੜਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਦੇ ਵਿੱਚ ਅੱਗ ਨਿਵਾਸ ਕਰਦੀ।
ਬਿਨਾ ਮਥੇ ਨਹੀਂ ਨਿਕਸ ਪ੍ਰਕਾਸ਼ੇ, ਕਾਰਜ ਕਰੇ ਨ ਸੀਤ ਬਿਨਾਸੈ।
ਸਤਿਗੁਰੂ ਜੀ ਕਹਿੰਦੇ ਨੇ ਦੁਨੀਆਂ ਦੀ ਜਿੰਨੀ ਬਨਸਪਤੀ ਹੈ, ਜਿੰਨੀਆਂ ਲੱਕੜਾਂ ਨੇ, ਸਾਰਿਆਂ ਦੇ ਵਿੱਚ ਅੱਗ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਵੀ ਦੁਨੀਆਂ ਦੇ ਵਿੱਚ ਦੁੱਧ ਹੈ ਉਹ ਸਾਰੇ ਦੁੱਧ ਦੇ ਵਿੱਚ ਘਿਓ ਹੈ। ਪਰ ਗੁਰੂ ਜੀ ਕਹਿੰਦੇ ਨੇ ਬਿਨਾਂ ਮਥੇ ਨਹੀਂ ਨਿਕਸ ਪ੍ਰਕਾਸ਼ ਹੈ, ਬਗੈਰ ਮਥਣ ਤੋਂ, ਬਗੈਰ ਰਿੜਕਣ ਤੋਂ, ਮਾਨੋ ਕਿ ਦੁੱਧ ਦੇ ਵਿੱਚੋਂ ਘਿਓ ਨਹੀਂ ਨਿਕਲਦਾ। ਇਸੇ ਤਰੀਕੇ ਦੇ ਨਾਲ ਮਾਨੋ ਕਿ ਅੱਗ ਵੀ ਜਿਹੜੀ ਹੈ ਨਾ ਉਹ ਕਿਸੇ ਪ੍ਰਯਤਨ ਦੇ ਨਾਲ ਪ੍ਰਕਾਸ਼ ਕਰਦੀ ਹੈ। ਜਿਸ ਤਰ੍ਹਾਂ ਕਿ ਵਿਦਵਾਨਾਂ ਨੇ ਮੰਨਿਆ ਕਿ ਬਾਂਸ ਇੱਕ ਦੂਜੇ ਦੇ ਨਾਲ ਜਦੋਂ ਖਿੰਦੇ ਨੇ ਅਤੇ ਅੱਗ ਪੈਦਾ ਹੋ ਜਾਂਦੀ ਹੈ, ਇਸੇ ਤਰ੍ਹਾਂ ਜੰਗਲ ਦੀ ਕਦੇ ਕਦੇ ਅੱਗ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਦੋ ਪੱਥਰਾਂ ਨੂੰ ਘਸਾਇਆ ਜਾਵੇ ਤਾਂ ਵੀ ਚੰਗਿਆੜਾ ਪੈਦਾ ਹੁੰਦਾ ਹੈ, ਤਾਂ ਵੀ ਅੱਗ ਪੈਦਾ ਹੋ ਜਾਂਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਦਿ ਮਾਨਵ ਸਨ, ਜਦੋਂ ਮਨੁੱਖਾਂ ਦੀ ਸ਼ੁਰੂਆਤ ਹੋਈ ਉਹਨਾਂ ਨੇ ਪੱਥਰਾਂ ਨੂੰ ਘਸਾ ਕੇ ਹੀ ਅੱਗ ਪੈਦਾ ਕੀਤੀ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਬਗੈਰ ਪ੍ਰਯਤਨ ਤੋਂ ਨਾ ਤੇ ਮੱਖਣ ਹੀ ਹੱਥ ਲੱਗਦਾ ਹੈ ਅਤੇ ਨਾ ਹੀ ਮਾਨੋ ਕਿ ਬਗੈਰ ਪ੍ਰਯਤਨ ਤੋਂ ਅੱਗ ਬਾਲੀ ਜਾ ਸਕਦੀ ਹੈ, ਭਾਵੇਂ ਕਿ ਸਾਰੀ ਬਨਸਪਤੀ ਦੇ ਵਿੱਚ ਅੱਗ ਹੀ ਅੱਗ ਮੌਜੂਦ ਹੈ।
ਕਾਰਜ ਕਰੇ ਨਾ ਸੀਤ ਬਿਨਾਸੈ, ਨਾ ਕੋਈ ਕਾਰਜ ਕਰ ਸਕਦੀ ਹੈ ਬਨਸਪਤੀ ਜਿੰਨਾ ਚਿਰ ਅੱਗ ਨਹੀਂ ਲੱਗਦੀ, ਅਤੇ ਉਹ ਮਾਨੋ ਕਿ ਸੀਤ ਨੂੰ, ਸਰਦੀ ਨੂੰ ਦੂਰ ਵੀ ਨਹੀਂ ਕਰ ਸਕਦੀ।
ਜਥਾ ਦੁਗਧ ਮੈਂ ਕ੍ਰਿਤ ਮਿਲ ਰਹਿਓ, ਮਥਨ ਕਰੇ ਬਿਨ ਕਿਨਹੂੰ ਨਾ ਲਹਿਓ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਦੁੱਧ ਦੇ ਵਿੱਚ ਘਿਓ ਮਿਲਿਆ ਹੋਇਆ ਹੁੰਦਾ ਹੈ, ਭਾਵੇਂ ਕਿ ਘਿਓ ਦੁੱਧ ਦੇ ਵਿੱਚ ਹੀ ਹੁੰਦਾ ਹੈ ਪਰ ਬੜੇ ਯਤਨ ਕਰਨੇ ਪੈਂਦੇ ਨੇ, ਫਿਰ ਉਸ ਤੋਂ ਬਾਅਦ ਮਾਨੋ ਕਿ ਰੜਕਣਾ ਪੈਂਦਾ ਹੈ, ਫਿਰ ਕਦੇ ਜਿਹੜਾ ਘਿਓ ਹੈ ਨਾ ਉਹ ਹੱਥ ਲੱਗਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਸਤਿਗੁਰੂ ਜੀ ਲਿਖਦੇ ਨੇ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਗੁਰੂ ਜੀ ਲਿਖਦੇ ਨੇ ਕਿ ਸਗਲ ਬਨਸਪਤ, ਸਾਰੀ ਬਨਸਪਤੀ ਦੇ ਵਿੱਚ ਬੈਸੰਤਰ ਹੈ, ਬੈਸੰਤਰ ਤੋਂ ਭਾਵ ਹੈ ਅੱਗ। ਸਗਲ ਦੁੱਧ ਮੈਂ ਕੀਆ, ਤੇ ਸਾਰੇ ਦੁੱਧ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਘਿਓ ਹੁੰਦਾ ਹੈ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਭਾਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਭਾਵੇਂ ਕਿ ਸਾਰੇ ਦੁੱਧ ਦੇ ਵਿੱਚ ਘਿਓ ਹੈ, ਪਰ ਬਗੈਰ ਪ੍ਰਯਤਨ ਤੋਂ ਨਾ ਤੇ ਮਾਨੋ ਕਿ ਬਨਸਪਤੀ ਦੀ ਅੱਗ ਕੁਝ ਸਵਾਰ ਸਕਦੀ ਹੈ ਅਤੇ ਨਾ ਹੀ ਬਗੈਰ ਪ੍ਰਯਤਨ ਤੋਂ ਮਾਨੋ ਕਿ ਦੁੱਧ ਦੇ ਵਿੱਚੋਂ ਘਿਓ ਉਤਪੰਨ ਹੁੰਦਾ ਹੈ।
ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਬਸੈ ਸੁਖ ਸਾਰਾ।
ਇਸੇ ਹੀ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਵਿੱਚ ਆਤਮਾ ਦਾ ਜਿਹੜਾ ਗਿਆਨ ਹੈ ਨਾ ਉਹ ਵਸਿਆ ਹੋਇਆ, ਜਿਹੜਾ ਕਿ ਸੁਖਾਂ ਦੀ ਸਾਰ ਹੈ।
ਪਾਠ ਕਰੇ ਹੋਏ ਪੁੰਨ ਮਹਾਨਾ, ਨਾ ਹੀ ਨਾ ਪ੍ਰਾਪਤ ਆਤਮ ਗਿਆਨਾ।
ਜਿਹੜਾ ਪਾਠ ਨਹੀਂ ਕਰਦਾ ਉਹਨੂੰ ਮਾਨੋ ਕਿ ਇਸ ਦੀ ਪ੍ਰਾਪਤੀ ਨਹੀਂ ਹੁੰਦੀ, ਜਿਹੜਾ ਪਾਠ ਕਰਦਾ ਹੈ ਉਸ ਨੂੰ ਮਹਾਨ ਪੁੰਨ ਮਿਲਦਾ ਹੈ। ਨਾ ਹੀ ਨਾ ਪ੍ਰਾਪਤ ਆਤਮ ਗਿਆਨਾ, ਮਾਨੋ ਕਿ ਪੜ੍ਹਨ ਦੇ ਨਾਲ ਪੁੰਨ ਮਿਲ ਸਕਦਾ ਹੈ ਪਰ ਆਤਮਾ ਦਾ ਗਿਆਨ ਮਿਲ ਨਹੀਂ ਸਕਦਾ ਕਿਸੇ ਵੀ ਚੀਜ਼ ਨੂੰ ਪੜ੍ਹ ਲੈਣ ਦੇ ਨਾਲ।
ਜਬ ਵਿਚਾਰ ਕਰ ਹਿਰਦੈ ਬਸਾਵੈ, ਸਭ ਵਿਵਹਾਰਨ ਵਿਖੈ ਕਮਾਵੈ।
ਮਾਨੋ ਕਿ ਜਦੋਂ ਪੜ੍ਹ ਕੇ ਫਿਰ ਉਸ ਤੋਂ ਬਾਅਦ ਉਹਦੇ 'ਤੇ ਵਿਚਾਰ ਕੀਤੀ ਜਾਵੇਗੀ, ਵਿਚਾਰ ਕਰਨ ਤੋਂ ਬਾਅਦ ਜਦੋਂ ਉਸ ਨੂੰ ਹਿਰਦੇ ਦੇ ਵਿੱਚ ਵਸਾਇਆ ਜਾਵੇਗਾ, ਹਿਰਦੇ ਦੇ ਵਿੱਚ ਵਸਾਉਣ ਤੋਂ ਬਾਅਦ ਜਦੋਂ ਕੰਮਾਂ ਵਿਹਾਰਾਂ ਦੇ ਵਿੱਚ ਉਸ ਦੇ ਅਨੁਸਾਰ ਚੱਲਿਆ ਜਾਵੇਗਾ।
ਗਿਆਨ ਪ੍ਰਕਾਸ਼ ਆਨੰਦ ਪਾਵੈ, ਜਨਮ ਮਰਨ ਕੋ ਕਸ਼ਟ ਮਿਟਾਵੈ।
ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਗਿਆਨ ਦਾ ਪ੍ਰਕਾਸ਼ ਮਿਲੇਗਾ ਅਤੇ ਗਿਆਨ ਦੇ ਪ੍ਰਕਾਸ਼ ਦੇ ਨਾਲ ਆਨੰਦ ਪੈਦਾ ਹੋਵੇਗਾ, ਤਾਂ ਮੰਨੋ ਕਿ ਮਨੁੱਖ ਦੇ ਜਨਮ ਅਤੇ ਮਰਨ ਦੇ ਜਿਹੜੇ ਕਸ਼ਟ ਨੇ ਨਾ ਉਹ ਦੂਰ ਹੋਣਗੇ। ਇਕੱਲਾ ਪੜ੍ਹਨ ਦੇ ਨਾਲ ਗੱਲ ਨਹੀਂ ਬਣੇਗੀ। ਜਿਸ ਤਰ੍ਹਾਂ ਕਿ ਸਤਿਗੁਰਾਂ ਨੇ ਦੋ ਪ੍ਰਮਾਣ ਦਿੱਤੇ ਨੇ ਕਿ ਭਾਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਹੁੰਦੀ ਹੈ ਪਰ ਪ੍ਰਯਤਨ ਕਰਨਾ ਪੈਂਦਾ ਤਾਂ ਹੀ ਅੱਗ ਕੁਝ ਸਵਾਰਦੀ ਹੈ, ਭਾਵੇਂ ਕਿ ਸਾਰੇ ਦੁੱਧ ਦੇ ਵਿੱਚ ਘਿਓ ਮਿਲਿਆ ਹੋਇਆ ਹੁੰਦਾ ਹੈ ਪਰ ਬੜਾ ਪ੍ਰਯਤਨ ਕਰਨਾ ਪੈਂਦਾ, ਫਿਰ ਹੀ ਮੰਨੋ ਕਿ ਮੱਖਣ ਅਤੇ ਘਿਓ ਹੱਥ ਦੇ ਵਿੱਚ ਲੱਗਦਾ। ਇਸੇ ਤਰ੍ਹਾਂ ਮੰਨੋ ਕਿ ਸਾਰੀ ਗੁਰਬਾਣੀ ਦੇ ਵਿੱਚ ਭਾਵੇਂ ਕਿ ਆਤਮਾ ਦਾ ਗਿਆਨ ਛੁਪਿਆ ਹੋਇਆ ਪਰ ਗੁਰੂ ਜੀ ਕਹਿੰਦੇ ਨੇ ਇਕੱਲਾ ਪੜ੍ਹਨ ਦੇ ਨਾਲ ਨਹੀਂ, ਪਹਿਲਾਂ ਪੜ੍ਹਨਾ ਪਵੇਗਾ, ਫਿਰ ਮੰਨੋ ਕਿ ਵਿਚਾਰ ਕਰਨੀ ਪਵੇਗੀ, ਵਿਚਾਰ ਕਰਨ ਤੋਂ ਬਾਅਦ ਫਿਰ ਹਿਰਦੇ ਦੇ ਵਿੱਚ ਵਸਾਉਣਾ ਪਵੇਗਾ, ਹਿਰਦੇ ਦੇ ਵਿੱਚ ਵਸਾਉਣ ਤੋਂ ਬਾਅਦ ਫਿਰ ਮੰਨੋ ਕਿ ਆਨੰਦ ਦਾ ਪ੍ਰਕਾਸ਼ ਮਿਲੇਗਾ, ਗਿਆਨ ਮਿਲੇਗਾ, ਤਾਂ ਮੰਨੋ ਕਿ ਤੁਹਾਡੇ ਜਨਮ ਅਤੇ ਮਰਨ ਦੇ ਬੰਧਨ ਕੱਟੇ ਜਾਣਗੇ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਿਵਲਾ ਨੂੰ ਔਰ ਨਿਹਾਲੂ ਨੂੰ ਦੋਵਾਂ ਨੂੰ ਉਪਦੇਸ਼ ਦੇ ਰਹੇ ਨੇ।
ਦੋਨੋ ਸੁਣ ਗੁਰ ਕੋਈ ਉਪਦੇਸ਼, ਮਹਾਂ ਸੁਮਤ ਜੁਤ ਪੜੇ ਵਸ਼ੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਦੋਵਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਤੇ ਸ੍ਰੇਸ਼ਟ ਬੁੱਧੀ ਦੇ ਮਾਲਕਾਂ ਦੋਵਾਂ ਨੇ ਫਿਰ ਸਤਿਗੁਰਾਂ ਦੇ ਮਾਨੋ ਕੇ ਬਚਨ ਨੂੰ ਮੰਨਿਆ ਤੇ ਉਸੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਪੜ੍ਹਨ ਲੱਗੇ, ਉਹਦੇ ਵਿਚਾਰ ਕਰਨ ਲੱਗੇ।
ਲਾਗੇ ਗੁਰ ਕੋ ਸ਼ਬਦ ਵਿਚਾਰਨ, ਸਤ ਸੰਗਤ ਮੇ ਕਥਾ ਉਚਾਰਨ।
ਫਿਰ ਦੋਵਾਂ ਨੇ ਕੀ ਕੰਮ ਸ਼ੁਰੂ ਕੀਤਾ? ਗੁਰਬਾਣੀ ਨੂੰ ਪੜ੍ਹਨ ਲੱਗੇ ਨੇ, ਫਿਰ ਗੁਰਬਾਣੀ ਦੀ ਵਿਚਾਰ ਕਰਨ ਲੱਗੇ ਨੇ। ਤੇ ਜਦੋਂ ਮਨੁੱਖ ਵਿਚਾਰ ਕਰਦਾ ਫਿਰ ਉਹਨੂੰ ਅਰਥਾਂ ਦਾ ਗਿਆਨ ਹੁੰਦਾ ਹੈ, ਤੇ ਜਦੋਂ ਅਰਥਾਂ ਦਾ ਗਿਆਨ ਹੋਇਆ ਤੇ ਫਿਰ ਮੰਨੋ ਕਿ ਸਤ ਸੰਗਤ ਦੇ ਵਿੱਚ ਉਹ ਕਥਾ ਕਰਨ ਲੱਗੇ।
ਸੁਣ ਤਿੰਨ ਤੇ ਸਰੋਤਾ ਹਰ ਖਾਵੈ, ਡਰ ਬਿਕਾਰ ਤੇ ਗੁਰ ਮਤ ਪਾਵੈ।
ਜਦੋਂ ਦੋਵਾਂ ਨੇ ਸਤਸੰਗਤ ਦੇ ਵਿੱਚ ਕਥਾ ਕਰਨੀ ਸ਼ੁਰੂ ਕੀਤੀ ਤੇ ਮਾਨੋ ਕਿ ਸੰਗਤਾਂ ਨੂੰ ਉਹਨਾਂ ਦੀ ਕਥਾ ਪਸੰਦ ਆਈ, ਸੁਣ ਕੇ ਜਿਹੜੇ ਸਰੋਤਾ ਜਨ ਨੇ ਜਿਹੜੇ ਸੁਣਨ ਵਾਲੇ ਨੇ ਉਹ ਖੁਸ਼ ਹੁੰਦੇ ਨੇ। ਡਰ ਬੇਕਾਰ ਤੇ ਡਰਦੇ ਨੇ ਵਿਕਾਰਾਂ ਤੋਂ ਤੇ ਵਿਕਾਰਾਂ ਨੂੰ ਛੱਡ ਕੇ ਫਿਰ ਗੁਰ ਮਤ ਨੂੰ ਉਹ ਪ੍ਰਾਪਤ ਕਰਦੇ ਨੇ।
ਸੁਣੈ ਪ੍ਰੇਮ ਕਰ ਧਰ ਧਰ ਪਾਉ, ਬ੍ਰਹਮ ਗਿਆਨ ਲਹਿ ਸਹਿਜ ਸਭਾਉ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪ੍ਰੇਮ ਨੂੰ ਧਾਰਨ ਕਰਕੇ, ਭਾਵਨਾ ਨੂੰ ਧਾਰਨ ਕਰਕੇ ਸਾਰੀ ਦੀ ਸਾਰੀ ਸੰਗਤ ਉਹਨਾਂ ਦੀ ਕੀਤੀ ਹੋਈ ਕਥਾ ਨੂੰ ਸੁਣਦੀ ਹੈ ਜਿਹਦੇ ਵਿੱਚੋਂ ਮੰਨੋ ਕਿ ਬ੍ਰਹਮ ਗਿਆਨ ਸਹਿਜ ਸਭਾਈ ਮਿਲ ਜਾਂਦਾ ਹੈ।
ਸ਼੍ਰੋਤਾ ਬਕਤਾ ਜੇ ਸਮੁਦਾਏ, ਜੀਵਨ ਮੁਕਤ ਅਵਸਥਾ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਪ੍ਰੇਮ ਦੇ ਨਾਲ ਕਥਾ ਕੀਤੀ ਜਾਵੇ ਤੇ ਜੇਕਰ ਪ੍ਰੇਮ ਦੇ ਨਾਲ ਕਥਾ ਸੁਣੀ ਜਾਵੇ ਤੇ ਮਾਨੋ ਕਰਨ ਵਾਲੇ ਦਾ ਔਰ ਮਾਨੋ ਕਿ ਸੁਣਨ ਵਾਲੇ ਦਾ ਵੀ ਭਲਾ ਹੁੰਦਾ ਹੈ, ਮਾਨੋ ਕਿ ਸੁਣਨ ਵਾਲਾ ਤੇ ਕਹਿਣ ਵਾਲਾ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰਦਾ ਹੈ।
ਇਸ ਪ੍ਰਕਾਰ ਪਾ ਬਹੁਤ ਉਧਾਰ, ਧਨ ਧਨ ਸਤਿਗੁਰੂ ਉਚਾਰ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤਿਆਂ ਸਾਰਿਆਂ ਦਾ ਉਧਾਰ ਹੋਇਆ, ਭਲਾ ਹੋਇਆ, ਧਨ ਧਨ ਸਤਿਗੁਰੂ ਉਚਾਰ। ਮਾਨੋ ਕਿ ਧਨ ਧਨ ਸਤਿਗੁਰੂ ਨੂੰ ਉਚਾਰਦੇ ਹੋਏ ਸਾਰੇ ਦੇ ਸਾਰੇ ਸਫਲ ਹੋਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
मनसा तार सो तुलसिया दरगाह तख तू तीर तीरथ उपल संग मिल आए श्री गुर तीर।
ग्रंथाकार भाई संतोख सिंह जी लिखते ने मनसा तार दरगाह तली तख्त तीर ते तीर थुप्पल ये चार जिहड़े व्यक्ति ने ना ये मिलके सतगुरु हरगोबिंद सच्चे पातशाह जी दे चरणा विच पहुंचे।
बंदन कर सब बैठे पास हाथ जोरी उचरी अरदास।
वंदना करके नमस्कार करके सतगुरां दे लागे चारे बैठ गए ने ते हाथ जोड़ के इन्हां ने फिर सतगुरां दे चरणां दे विच बेनती कीती। कहिंदे ने सच्चे पातशाह हम सुनै सिख अनेक अर्थ जे भनै। कहिंदे ने हे सच्चे पातशाह गुरबाणी दे जिहड़े अर्थ ने बहुत सारे सिख करदे ने और असी मानो कि उन्हां अर्थां नूं सुणदे।
मन को शांत न किस को आवे इत उत ते हट थिर ना रहावे।
कहिंदे ने सच्चे पातशाह पर मन नूं शांति किसी भी प्रकार दे नाल आउंदी नहीं है। मानो कि इधरों उधरों हटके कदे भी जिहड़ा मन है ना उह स्थिरता दे विच नहीं आउंदा।
निवलाया पर निहालू दोए कथा उचार करत हैं सोए।
कहिंदे ने सच्चे पातशाह निवला और निहालू दोवें कथा करदे ने कथा उचारण करदे ने।
त्रास बेकारन ते होए तबै दुरमत उरते पर हर सबै।
विकारां तों उदों डर लगदा जदों मानो के दुरमत दूर होवे ते गुरमत दा आदमी धारनी होवे।
गुरमत को प्रापत चित होत गुण गण हिरदै जोत अदोत।
जदों मानो के विकारां तों डर लगेगा वह उदों डर लगेगा जदों दुरमत दूर होवेगी ते जदों गुरमत दा प्रकाश होवेगा। कहिंदे ने सच्चे पातशाह गुरमत जदों प्राप्त हुंदी है चित दे विच ते फिर मानो के सारे दे सारे जिहड़े चंगे गुण ने ना वह आदमी दे विच पैदा हुंदे ने। पर सच्चे पातशाह पहलां असीं सुणदे आं पर साडा ते मन टिका दे विच नहीं आउंदा।
सुण श्री हर गोविंद बखाना अमृत सतगुर शब्द महाना।
सतगुरु हरगोबिंद सच्चे पातशाह जी कहिंदे ने कि गुरबाणी दे जिन्ने भी शब्द ने मानो कि वह अमृत दा रूप ने।
बकता में चौदां गुण होए ज्ञान पाए तिस ते सुन कोए।
सतगुरु हरगोबिंद सच्चे पातशाह जी कहिंदे ने जिहड़ा बकता हुंदा है बकता भी आख्या जांदा है बब्बे नाल बकता भी आख्या जांदा है जो कहिंदा है जो कथा करदा है जो दूजियां नूं सुणाउंदा है। सतगुरु जी कहिंदे ने कि जिहड़ा वक्ता है उहदे विच 14 गुण होने लाजमी ने। जेकर उहनां 14 गुणां दा वक्ता धारनी होवे ते तां मानो कि सुनण वाले नूं ज्ञान दी प्राप्ती हुंदी।
तिम श्रोता मैं 14 गुण है तुरत ज्ञान प्राप्त जे सुण है।
जिस तरह वक्ता दे विच 14 गुण होने चाहिए ने इसे तरह मानो कि सतगुरु जी कहिंदे ने कि सुनण वाले दे विच स्रोते दे विच भी जेकर 14 गुण हन तां ही मानो कि फौरन ज्ञान की प्राप्ति हुंदी है नहीं तो ज्ञान नहीं मिलता।
जे गुण हो इना दोनों माही तूरन ज्ञान सो प्राप्त नाही।
ते सतगुरु जी कहिंदे ने जे सुनाउण वाले दे विच ते दूसरे पासे सुनण वालियां दे विच कोई भी गुण नहीं है ते फिर मानो कि दोवां नूं कोई लाभ नहीं है फिर मानो कि ज्ञान प्राप्त नहीं हो सकता। जेकर कहण वाले दे विच ते सुनण वाले दे विच एक भी गुण नहीं।
जे एक बकता मैं पी होए स्रोता को प्राप्त सुन सोए।
सतगुरु हरगोबिंद सच्चे पातशाह जी ने आख्या कि जेकर वक्ते दे विच कहण वाले दे विच भी गुण होण ते मानो कि स्रोतियां नूं सुनावे ते तां वी मानो कि ज्ञान मिल सकदा है पर जे दोवां पासयां दे विच कोई गुण नहीं फिर ज्ञान नहीं मिलेगा।
बूजन करे गुरु गुण जेई हमको वर्णन सुनावो ते।
सतगुरां ने इन्ना बचन किया ते चुप कर गए। फिर जिहड़े सुनन वाले सन उह चारे दे चारे उह हथ जोड़ के कहिंदे ने सच्चे पातशाह किरपा करके इस गल दा जरा विस्थार करो, खोल के दसो कि केड़े केड़े गुण होने चाहिए ने वक्ता दे विच ते केड़े केड़े गुण होने चाहिए ने स्रोतियां दे विच, पाव के तां ही सानू पता लगेगा ते असीं गुणां दे धारनी बणांगे। क्योंकि सतगुरां ने उन्हां नूं इह समझाउण दा यतन कीता है कि तुसीं कहिंदे हो गुरबाणी सुणदे आ पर सानू उहदी समझ नहीं पैंदी, साडा मन नहीं लगदा। हुण सतगुरु जी कहिंदे ने मन ते तां लगेगा जेकर उन्हां गुणां दे धारनी बणोगे। कई कई व्यक्ति कहिंदे ने जी कथा ते बड़ी सुनी दी है पर समझ ही नहीं लगती की आखिया जांदा है। सतगुरु सच्चे पातशाह जी नूं फिर उन्होंने हथ जोड़ के सवाल किया, कहिंदे ने सच्चे पातशाह कृपा करके सुनावो कि वक्ते दे विच कथा करन वाले दे विच ते स्रोतियां दे विच संगत दे विच किहड़े गुण होने चाहिए ने।
कृपा करो सेवक निज जान पिन पिन अब करो बखान।
हाथ जोड़ के कहिंदे ने कृपा करके सानू अपने सेवक जानो ते वक्रे वक्रे जिहड़े गुण ने ना वो बखाण करके दसो किहड़े गुण वक्ता विच होने चाहिए ने किहड़े गुण स्रोतियां दे विच होने चाहिए।
तब श्री हर गोविंद सुनाए सुनो सिख तारो समुदाए।
उस वेले फिर सतगुरु हरगोबिंद सच्चे पातशाह जी ने सुनाउणा शुरू कीता है, कहिंदे ने सुनो सिख धारो समुदाए। सतगुरु हरगोबिंद सच्चे पातशाह जी कहिंदे ने मैं पहला वक्ते दे गुणा दा बयान करांगा फिर मैं स्रोतियां दे गुणा दा बखाण करांगा, तुसी सारे गुणा नूं सुनो ते फिर उन्हां दे धारनी बणो।
प्रथम वागमी सुंदर बाणी ब्रेंद शब्द के पद लाओ जानी।
सतगुरु हरगोबिंद सच्चे पातशाह जी हुण पहला वक्ते दे कथा करन वाले दे गुण बयान करदे ने कि आ जिहड़े गुण ने ना इह वक्ते दे विच होने लाजमी ने। सतगुरु सच्चे पातशाह जी कहिंदे ने प्रथम वागमी सुंदर बाणी, कहण तों भाव है चंगा वक्ता उस नूं मन्निया जांदा है जिहदी सुंदर बोल बाणी होवे।
ब्रिंद शब्द के पद लाओ जाने,
कथा दे विच जिहड़े शब्द आउंदे ने बहुत सारे शब्द आउंदे ने उन्हां सारिआं शब्दां दा पदां दा मानो के चंगे तरीके दे नाल जिहड़ा जाणू होवे उह मानो के वधिया वक्ता है, इह उहदे विच पहला गुण है।
श्रोते जिती तिती धुन करै छंद तारना जिम तिम परै।
इसे ही विच अगला पड़ा आ जांदा है, पहले गुण दा विस्थार कर रहे ने। सतगुरु जी कहिंदे ने पहली गल इह है पहला गुण है सुंदर बाणी होनी चाहिए है। इसे विच इह वी गल शामिल है कि बहुतिआं पदां दा जाणू होना चाहिए है। इसे विच इह वी गल शामिल है कि जेते श्रोते तिती तुन करै, जिन्ने सुनने वाले ने जिन्ने स्रोते ने उन्नी ही उच्ची आवाज़ कढे जिहड़ी कि सारिआं दे कन्नां तक आसानी दे नाल पहुँच जावे। इस तों इलावा छंद धारना जिम तिम परै, छंद दी जिस तरह दी धारना है जिस तरह दी छंद दी लय है उसे लय दे अनुसार उस छंद नूं पढ़े ते फिर उस दे अर्थ करे। जिस तरह के बहुत सारे कविता दे भाव ने, कोई सवैया है कोई दोहरा है कोई कुंडलिया छंद है, इस तरह बड़े कविता दे वक्रे वक्रे नमूने ने। और कवि जी लिखते हैं कि वक्रे वक्रे जिस तरह के छंद ने उन्हां दी लय भी वक्री वक्री होनी चाहिए है। इस तरह मानो कि कथा करन वाले नूं पढ़निया चाहिए ने ग्रंथ दियां तुकां। सतगुरु हरगोबिंद सच्चे पातशाह जी ने वक्ते दा पहला गुण बयान किया।
दूजे हो वित ब्यास समासे लखै के जिम बल सुरस प्रकाशे।
हुण सतगुरु जी वक्ते दा दूसरा गुण दसदे ने कि दूजा गुण यह है कि विस्थार ते संकोच करन दा जाणू होवे, किथे कथा दा विस्थार करना है किथे कथा नूं संकोच लैना है इहदा जानकार होवे।
लखै के जिस थल सुरस प्रकाशे, कहण तों पावे है कि रस दा जिथे प्रकाश होवे उत्थे उस नूं ज़्यादा विस्थारे। ठहरे ब्रिति श्रोतन उधार तहां सो करे अर्थ विस्थार। इन्ना जाणू होना चाहिए स्रोतियां दे मन दा कि जदों उसनू पता लगे कि रस बजा होया कथा दा फिर मानो कि जाने कि स्रोतियां दी जिहड़ी बिरती है ना वह टिकी हुई है वह सुन दे वास्ते बहुत ज़्यादा उत्सुकत ने उस वेले तहां सो करे अर्थ विस्थार उत्थे फिर अर्थां दा बहुता ज़्यादा विस्थार करे जदों ये गल पता लग जाए कि स्रोते बड़े ध्यान दे नाल गौ दे नाल सुन रहे हैं।
जिस थल होवै वृत्ति उदास तह संक्षेप ही करे प्रकाश।
ते सतगुरु जी कहिंदे ने जिहड़ी जगह ते करदिआं करदिआं कथा मानो के सुन वालिआं दी वृत्ति उचाट हो जावे उदास जे हो जाण कोई ध्यान ना देण
तह संक्षेप ही करे प्रकाश। उत्थे चाहीदा है वक्ता नूं कि संक्षेप दे विच ही कह के अगे चलिआ जावे उहदा कोई बहुता विस्थार ना करे। वृत्ति प्रिया कथा केर प्रस्ताव ए चतरत गुण लखो स्वभाव।
वृत्ति प्रिया कथा केर प्रस्ताव ग्रंथाकार भाई संतोख सिंह जी लिखते ने कि कथा दे प्रसंग प्यारे करके कहने जानदा होवे ए मानो के वक्ते दा चौथा गुण है।
मदर गिरा अस करे उचारी जिस ते सब को लागे प्यारी।
चाहिदा है वक्ते नू कि मिठी बोल बाणी दे नाल कथा दा उचारण करे तां कि मानो के मिठे लफज सारिया स्रोतियां नू सुन वालिया नू प्यारे लगन।
पंचम साच बचन को कह कर्म उपाशन ज्ञान क्या है।
पंजवां गुण वक्ते दे विच इह होना चाहिदा है कि जो भी कुछ आखे वह सच नूं बयान करे जेकर कोई प्रमाण दिंदा है तो वह प्रमाण सच्चा होना चाहिदा। कर्म उपाशन ज्ञान क्या है तीन तरह के अधिकारी मन्ने जांदे ने कर्म अधिकारी उपाशना अधिकारी और ज्ञान अधिकारी। इस तरह मानो के वक्रे वक्रे उन्हां दे प्रमाण सच्चे देने चाहिए।
हृदा शब्द को होए सुबरने अर्थ सुनावै कर कर निर्णय।
इस तो इलावा सतगुरु जी कहिंदे ने कि शब्द का जिहड़ा सिद्धांत है उस नूं वर्णन करे अर्थ सुनावै कर कर निर्णय। निर्णय करके वक् वक् जिहड़े अर्थ ने वह मानो के सारी गल दे खोल के सुनावे।
खष्टम संदेह छेद नो मान प्रश्न करे उत्तर दे जान।
छेवां गुण वक्ते दे विच इह होना चाहिए कि संस्यां दी निवृत्ति कर सकदा होवे जे किसे स्रोते दे विच सुन वाले दे मन दे विच किसे प्रकार दा कोई शंका है ते उस नूं निवृत्त करन दी जिहड़ी समर्था है ना उह वक्ते दे विच होनी चाहिए है। प्रश्न करे कोई प्रश्न करे उत्तर दे जान ते उसका उत्तर जानदा होवे जेड़ा कोई प्रश्न करे।
जथा शब्द को आशय है तथा प्रमाण सो साखी कह।
जिस तरह शब्द का आशा होवे जिस तरह शब्द दे विच बयान किया होवे तथा प्रमाण सो साखी कह उसे तरीके दे नाल प्रमाण जां साखी आखे।
जैसे बुद्ध मैं स्रोता जाने तिसी प्रकार दृष्टांत बखाने।
सतगुरु जी कहिंदे ने जिस तरह की स्रोतियां की बुद्धि होवे उसे बुद्धि के मुताबिक मानो के दृष्टांत अनेक प्रकार दे देने चाहिए।
सप्तम कुशल सकल मत केरो सुने होए शास्त्रण के चेरो।
सतवां यह गुण होना चाहिए वक्ते दे विच के बड़ा कुशल होना चाहिए कुशल मत का तारणी होना चाहिए चतुर होना चाहिए सारे मतों का जाणू होना चाहिए। इस तो इलावा वेदा शास्त्रां दे जिन्ने भी झगड़े ने ना उन्हां सारिआं तो जाणू होवे उन्हां सारिआं नूं सुनिया होवे।
अष्टम ख्यात वखेप किरत्राउण कथा प्रसंग होत है जोण।
अठवां वक्ते दे विच इह गुण होना चाहिए कि मानो कथा दे विच वखेप ना करे भाव के कथा होर होवे ते साखी होर तरह की उस दे विच बयान कर देवे इस तरह की गल नहीं होनी चाहिए इह गुण अठवां मनना चाहिए। नव मया वे गज सूदा बैसे मन पी सरल लखे बिद तैसे।
नौवा गुण यह होना चाहिए कि जिस तरह सीधा होके बैठता है, जिस तरह सीधा बह के बयान करता है, उस तरह मानो कि मन भी उदा सुधा होना चाहिए, मन भी सीधा होना चाहिए, सरल होना चाहिए, इस तरह की बिरती उसकी होनी चाहिए।
दसवो जन रंजक पहचान ज्यो ज्यो श्रोता सुने सो कान।
इस तो इलावा दसवां वक्ते दे विचे एक गुण होना चाहिए जिस गुण नूं आख्या जांदा है जन रंजक, मानो के लोकां नूं प्रसन्न करन वाला ओ मनुख होना चाहिए जिहड़ा विख्यान करे, जिहड़ा वक्ता हुंदा है। ज्यों ज्यों श्रोता सुने सो कान, जिवें जिवें उस दी गल नूं श्रोते सुनदे ने, त्यों त्यों रंग प्रीत को चरै इम कह सर्व सभा बस करै। जिवें जिवें ओ सुणाउंदा है ਤਿਵੇਂ ਤਿਵੇਂ ਸਰੋਤੇ ਮਨ ਲਾ ਕੇ ਉਸਦੀ ਗੱਲ ਨੂੰ ਸੁਣੀ ਜਾਂਦੇ ਨੇ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੀਤ ਦਾ ਰੰਗ ਚੜ੍ਹ ਜਾਂਦਾ ਅਤੇ ਸਾਰੀ ਜਿਹੜੀ ਸਭਾ ਹੈ ਨਾ ਉਹ ਬੈਠੀ ਹੋਈ ਵਕਤੇ ਦੇ ਹੱਕ ਦੇ ਵਿੱਚ ਆ ਜਾਂਦੀ।
ਚੇਤੋ ਸਭੋ ਇੱਕ ਦਸਮੋ ਜਾਨ ਸਰੋਤਾ ਸਕਲ ਸਮੁਖ ਸਭ ਦਾਨ।
ਅੱਗੇ ਕਹਿੰਦੇ ਨੇ ਕਿ 11ਵਾਂ ਗੁਣ ਵਕਤੇ ਦੇ ਵਿੱਚ ਇਹ ਹੋਣਾ ਚਾਹੀਦਾ ਹੈ, ਸਰੋਤਾ ਸਕਲ ਸਮੁੱਖ ਸਾਵਧਾਨ। ਸੁਣਨ ਵਾਲੇ ਜਿੰਨੇ ਵੀ ਸਰੋਤੇ ਨੇ ਉਹ ਸਾਰੇ ਦੇ ਸਾਰੇ ਮਾਨੋ ਕਿ ਵਕਤੇ ਦੀ ਗੱਲ ਨੂੰ ਸਾਵਧਾਨਤਾ ਦੇ ਨਾਲ, ਹੁਸ਼ਿਆਰੀ ਦੇ ਨਾਲ ਸੁਣ ਰਹੇ ਹੋ।
ਸ਼੍ਰਾਵਣ ਬਿਲੋਚਣ ਨਿਜ ਦਿਸ਼ ਕਰ ਚਹ ਕੇ ਆਗੇ ਕਹਾਂ ਉਚਰੈ।
ਭਾਵ ਕੇ ਸਾਰਿਆਂ ਸਰੋਤਿਆਂ ਨੂੰ ਸਾਵਧਾਨ ਤੇ ਸਨਮੁਖ ਆਪਣੇ ਵੱਲ ਰੁੱਖ ਵਾਲੇ ਕਰ ਲਵੇ ਕਿ ਉਹ ਆਪਣੇ ਕੰਨ ਤੇ ਨੇਤਰ ਵਕਤਾ ਦੇ ਵੱਲ ਕਰ ਲੈਣ ਤੇ ਚਾਹੁਣ ਕਿ ਛੇਤੀ ਸੁਣੀਏ ਵਕਤਾ ਅੱਗੋਂ ਕੀ ਬਿਆਨ ਕਰਦਾ ਹੈ। ਭਾਵ ਕਿ ਵਕਤੇ ਦੇ ਵਿੱਚ ਇਹ ਸਮਰੱਥਾ ਹੋਣੀ ਚਾਹੀਦੀ ਹੈ ਕਿ ਸੁਣਨ ਵਾਲੇ ਸਾਰੇ ਉਹਨੂੰ ਵੇਖਣ, ਉਤਸੁਕਤਾ ਦੇ ਨਾਲ ਉਸ ਪਾਸੇ ਧਿਆਨ ਦੇਣ ਕਿ ਵੇਖੀਏ ਅੱਗੋਂ ਵਕਤਾ ਬਿਆਨ ਕਰਨ ਵਾਲਾ ਕੀ ਗੱਲ ਕਹਿੰਦਾ।
ਨਾਹੰਕ੍ਰਿਤ ਦਵਾਦਸ਼ਮੋ ਹੋਵੇ ਸਰਬ ਹੰਕਾਰ ਹਿਰਦੈ ਤੈ ਖੋਵੇ।
ਵਕਤੇ ਦੇ ਵਿੱਚ 12ਵਾਂ ਇਹ ਗੁਣ ਹੋਣਾ ਚਾਹੀਦਾ ਕਿ ਹੰਕਾਰੀ ਨਹੀਂ ਹੋਣਾ ਚਾਹੀਦਾ।
ਸਰਬ ਹੰਕਾਰ ਹਿਰਦੈ ਤੇ ਖੋਵੇ,
ਸਗੋਂ ਸਾਰਾ ਜਿਹੜਾ ਹੰਕਾਰ ਹੈ ਉਸ ਨੂੰ ਹਿਰਦੇ ਦੇ ਵਿੱਚੋਂ ਉਹਨੇ ਕੱਢਿਆ ਹੋਵੇ, ਦੂਰ ਕੀਤਾ ਹੋਵੇ।
ਮਨ ਨੀਵਾਂ ਰਾਖੈ ਸਭ ਸੰਗ ਗੁਣ ਵੱਢ ਲੱਖ ਨਾ ਕਿਸੈ ਚਿੱਤ ਭੰਗ।
ਮਾਨੋ ਕਿ ਆਪਣੇ ਮਨ ਨੂੰ ਸਾਰਿਆਂ ਤੋਂ ਨੀਵਾਂ ਰੱਖੇ, ਗੁਣ ਵੱਢ ਲੱਖ ਨਾ ਕਿਸੈ ਚਿੱਤ ਭੰਗ।
ਮਾਨੋ ਕਿ ਆਪਣੇ ਵਿੱਚ ਵੱਡੇ ਗੁਣ ਜਾਣ ਕੇ ਕਿਸੇ ਦਾ ਮਾਨੋ ਕਿ ਦਿਲ ਨਾ ਤੋੜੇ।
ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਅਰਥ ਲੱਗ ਸਕਦਾ ਹੈ ਕਿ ਸਭ ਦੇ ਨਾਲ ਮਨ ਨੀਵਾਂ ਰੱਖੇ ਔਰ ਵੱਡੇ ਗੁਣ ਨਾ ਸਮਝੇ।
ਹੋਏ ਧਾਰਮਿਕ ਤ੍ਰੋ ਦਸਮੋ ਇਹ ਕਹਿ ਜੋ ਕਥਾ ਕਮਾਵੈ ਨਿਜ ਤੇਹ।
ਔਰ ਮਾਨੋ ਕਿ 13ਵਾਂ ਵਕਤੇ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ, ਵਕਤਾ ਧਰਮਾਤਮਾ ਪੁਰਸ਼ ਹੋਣਾ ਚਾਹੀਦਾ, ਧਰਮ ਦਾ ਧਾਰਨੀ ਹੋਣਾ ਚਾਹੀਦਾ।
ਕਹਿ ਸੋ ਕਥਾ ਕਮਾਵੈ ਨਿਜ ਤੇਹ,
ਕਿਉਂਕਿ ਰੋਜ਼ ਕਥਾ ਕਹਿੰਦਾ ਹੈ, ਇਸ ਕਰਕੇ ਵਕਤੇ ਨੂੰ ਚਾਹੀਦਾ ਕਿ ਜੋ ਕਹਿੰਦਾ ਹੈ ਉਸਦਾ ਧਾਰਨੀ ਆਪ ਵੀ ਹੋਵੇ। ਇੱਕ ਵਾਰੀ ਸਾਰੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਅਸੀਂ ਰੋਜ਼ ਹੀ ਸੁਣਦੇ ਹਾਂ ਔਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਹੇ ਸਾਧ ਸੰਗਤ ਜੀ, ਮੈਂ ਕਹਿੰਦਾ ਹੀ ਨਾ ਰਹਿ ਜਾਵਾਂ, ਮੇਰੇ 'ਤੇ ਕਿਰਪਾ ਕਰਿਓ, ਜੋ ਮੈਂ ਕਹਿੰਦਾ ਹਾਂ ਉਹਦਾ ਧਾਰਨੀ ਵੀ ਬਣਾ। ਇਹ ਸਤਿਗੁਰੂ ਪ੍ਰਤਾਪ ਸਿੰਘ ਦਾ ਬਚਨ ਹੈ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਰਨ ਕਾਰਨ ਦੇ ਮਾਲਕ ਨੇ, ਜਿਹੜੇ ਸਵਾਮੀ ਨੇ, ਜੇਕਰ ਉਹ ਇੰਨੀ ਵੱਡੀ ਗੱਲ ਆਪਣੇ ਵਾਸਤੇ ਆਖਦੇ ਨੇ ਤੇ ਮੈਂ ਤੇ ਇੱਕ ਤੁੱਛ ਜਿਹਾ ਨਿਮਾਣਾ ਜਾਂ ਸਤਿਗੁਰਾਂ ਦਾ ਸੇਵਕ ਹਾਂ ਤੇ ਮੇਰੇ ਵਾਸਤੇ ਤੇ ਅਤੀ ਲਾਜ਼ਮੀ ਇਹ ਗੱਲ ਬਣ ਜਾਂਦੀ ਹੈ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂ, ਇਸ ਤੋਂ ਇਲਾਵਾ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂ, ਹੇ ਸਤਿਗੁਰੂ ਜੀ, ਹੇ ਸਾਧ ਸੰਗਤ ਜੀ, ਮੇਰੇ 'ਤੇ ਕਿਰਪਾ ਕਰੋ ਕਿ ਜੋ ਮੈਂ ਕਹਿ ਰਿਹਾ ਹਾਂ ਮੈਂ ਵੀ ਇਸ ਦਾ ਧਾਰਨੀ ਬਣਾ। ਕਵੀ ਜੀ ਨੇ ਇਹ ਮਾਨੋ ਕਿ 13ਵਾਂ ਗੁਣ ਦੱਸਿਆ ਵਕਤੇ ਦਾ, ਕਥਾ ਕਰਨ ਵਾਲੇ ਦਾ, ਕਿ ਕਥਾ ਕਰਨ ਵਾਲਾ ਧਾਰਮਿਕ ਹੋਣਾ ਚਾਹੀਦਾ ਔਰ ਕਥਾ ਕਰਨ ਵਾਲੇ ਦੇ ਵਿੱਚ ਇਹ ਗੁਣ ਲਾਜ਼ਮੀ ਹੋਣਾ ਚਾਹੀਦਾ ਕਿ ਜੋ ਕਹਿੰਦਾ ਹੈ ਨਾ ਦੂਜਿਆਂ ਨੂੰ ਨਾ ਕਵੇ, ਉਹ ਆਪਣੇ 'ਤੇ ਵੀ ਧਾਰਨ ਲਾਜ਼ਮੀ ਕਰੇ, ਉਹ ਗੁਣ ਜੋ ਦੂਸਰਿਆਂ ਨੂੰ ਦੱਸਦਾ ਹੈ ਉਹ ਆਪ ਵੀ ਗੁਣ ਧਾਰਨ ਕਰੇ। ਇਹ ਹੈ 13ਵਾਂ ਗੁਣ ਵਕਤੇ ਦਾ। 14 ਸੰਤੋਖੀ ਹੋਏ ਪ੍ਰਾ ਲਬਧ ਕਰ ਆਵੈ ਜੋਏ, ਔਰ ਸਾਰਿਆਂ ਤੋਂ ਅਖੀਰਲਾ 14ਵਾਂ ਜਿਹੜਾ ਵਕਤੇ ਦੇ ਵਿੱਚ ਗੁਣ ਹੈ ਉਹ ਸਾਰਿਆਂ ਤੋਂ ਵੱਡਾ ਅਤੇ ਮੇਨ ਗੁਣ ਹੈ। ਕਹਿੰਦੇ ਨੇ ਸੰਤੋਖੀ ਹੋਣਾ ਚਾਹੀਦਾ, ਮਨ ਦੇ ਵਿੱਚ ਸੰਤੋਖ ਹੋਣਾ ਚਾਹੀਦਾ। ਪ੍ਰਾ ਲਬਧ ਕਰ ਆਵੈ ਜੋਏ, ਪ੍ਰਾ ਲਬਧ ਦੇ ਨਾਲ ਜੋ ਹੱਥ ਦੇ ਵਿੱਚ ਆਉਂਦਾ ਹੈ ਉਹਨੂੰ ਹੀ ਭੁਗਤੇ, ਉਹਨੂੰ ਹੀ ਵਰਤੇ। ਸਾਹਤ ਆਨੰਦ ਪਾਏ ਜੋ ਲੇ, ਬਿਨ ਜਾਚੇ ਅੰਮ੍ਰਿਤ ਸਮ ਦੇ। ਮਾਨੋ ਕਿ ਜੋ ਪ੍ਰਾ ਲਬਧ ਦੇ ਨਾਲ ਮਿਲਦਾ ਹੈ ਉਹਨੂੰ ਹੀ ਮਾਨੋ ਕਿ ਆਨੰਦ ਦੇ ਨਾਲ ਲੈ ਲਵੇ ਅਤੇ ਇਹ ਸਮਝੇ ਕਿ ਬਿਨਾਂ ਮੰਗੇ ਜੋ ਕੁਛ ਦੇਵੇ ਸੋ ਅੰਮ੍ਰਿਤ ਵਾਂਗ ਮੈਨੂੰ ਪ੍ਰਵਾਨ ਹੈ। ਇਸ ਤਰ੍ਹਾਂ ਦੀ ਉਹਦੇ ਮਨ ਦੀ ਦਲੀਲ ਹੋਣੀ ਚਾਹੀਦੀ। ਆਦਿਕ ਪਦਾਰਥ ਚਾਹ ਨਾ ਤਰੈ, ਟਿਗ ਜੋ ਹੋਏ ਬਰਤ ਬੋ ਕਰੈ। ਬਹੁਤਿਆਂ ਪਦਾਰਥਾਂ ਦੀ ਚਾਹ ਉਸਨੂੰ ਕਰਨੀ ਨਹੀਂ ਚਾਹੀਦੀ, ਜੋ ਕੁਝ ਕੋਲ ਹੋਵੇ ਪ੍ਰਾ ਲਬਧ ਦੇ ਨਾਲ ਜੋ ਮਿਲਿਆ ਹੋਵੇ ਉਹਨੂੰ ਹੀ ਵਰਤੇ ਆਪਣੇ ਕੋਲੋਂ। ਇਹ ਨੇ 14 ਗੁਣ ਵਕਤੇ ਦੇ। ਇਹ ਵਕਤੇ ਕੇ 14 ਗੁਣ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਜਿਹੜੇ ਮੈਂ ਗੁਣ ਵਰਣਨ ਕੀਤੇ ਨੇ ਨਾ ਇਹ ਗੁਣ ਨੇ ਵਕਤੇ ਦੇ। ਇਸ ਤੋਂ ਇਲਾਵਾ ਇਹ ਜਿਹੜੇ 14 ਗੁਣ ਨੇ ਇਹਨੂੰ ਮਾਨੋ ਕਿ ਭਗਤ ਮਾਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਮੈਂ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਇਸ ਨੂੰ ਬਿਆਨ ਕਰਾਂਗਾ। ਪਹਿਲਾ ਹੈ ਗੁਣ ਵਾਗਮੀ, ਰਸੀਲੀ ਅਤੇ ਸੁਰ ਦੇ ਨਾਲ ਬੋਲ ਸਕਣਾ। ਦੂਜਾ ਹੈ ਵਿਆਸ, ਸਰੋਤਿਆਂ ਦੀ ਰੁਚੀ ਦੇ ਅਨੁਸਾਰ ਵਿਸਥਾਰ ਨਾਲ ਸਮਝਾ ਸਕਣਾ। ਤੀਜਾ ਹੈ ਸਮਾਜ ਵਤ, ਲੋੜ ਅਨੁਸਾਰ ਸੰਖੇਪ ਕਰ ਸਕਣਾ। ਚੌਥਾ ਹੈ ਪ੍ਰਿਯ ਕਥਾ, ਪ੍ਰਸਤਾਵ ਭਾਵ ਕੇ ਦਿਲ ਲਵਾਉਣ ਵਾਲੀਆਂ ਕਥਾਵਾਂ ਕਹਿਣਾ। ਪੰਜਵਾਂ ਹੈ ਸਪਸ਼ਟ ਵਾਕ, ਸਾਫ ਬੋਲਣਾ ਅਤੇ ਸਪਸ਼ਟ ਕਰਕੇ ਸਮਝਾ ਸਕਣਾ। ਛੇਵਾਂ ਗੁਣ ਹੈ ਸੰਦੇਹ ਛਿੱਦਰ, ਸੰਸਿਆਂ ਨੂੰ ਦੂਰ ਕਰ ਸਕਣਾ। ਸੱਤਵਾਂ ਹੈ ਅਸ਼ੇਖ ਸ਼ਾਸਤਰ ਕੁਸ਼ਲ, ਸਾਰੇ ਸ਼ਾਸਤਰਾਂ ਦਾ ਜਾਣਕਾਰ ਹੋਣਾ। ਅੱਠਵਾਂ ਹੈ ਨਖਿਆਤ ਵਖੇਪ, ਕ੍ਰਿਤ ਭਾਵ ਕੇ ਕਥਾ ਦੇ ਪ੍ਰਸੰਗ ਦੇ ਵਿੱਚ ਹੋਰ ਪ੍ਰਸੰਗ ਤੋਂ ਉਲਟੇ ਪ੍ਰਮਾਣ ਨਾ ਦੇਣੇ। ਨੌਵਾਂ ਹੈ ਅਮੰਗਮੋ, ਸੋਹਣੀ ਤਰ੍ਹਾਂ ਸਿੱਧਾ ਬੈਠਣਾ। ਦਸਵਾਂ ਹੈ ਜਨ ਰੰਜਕੋ, ਸਰੋਤਿਆਂ ਦੇ ਦਿਲਾਂ ਨੂੰ ਪ੍ਰਸੰਨ ਕਰਨਾ। ਗਿਆਰਵਾਂ ਗੁਣ ਹੈ ਜਿੱਤ ਸਭੋ, ਭਾਵ ਕੇ ਸਾਰੀ ਸਭਾ ਨੂੰ ਜਿੱਤ ਲੈਣਾ। ਬਾਰਵਾਂ ਹੈ ਨਾ ਹੰਕਰਤੋ, ਹੰਕਾਰ ਨਾ ਹੋਣਾ। ਤੇਰਵਾਂ ਹੈ ਧਾਰਮਿਕ ਖਿਆਲਾਂ ਵਾਲਾ ਹੋਣਾ, ਜਿਹਨੂੰ ਆਖਿਆ ਜਾਂਦਾ ਹੈ ਧਾਰਮਿਕੋ। ਔਰ ਅਖੀਰਲਾ ਜਿਹੜਾ 14ਵਾਂ ਗੁਣ ਹੈ ਨਾ ਉਹ ਹੈ ਸੰਤੋਖ ਰੱਖਣਾ, ਸੰਤੋਖੀ ਹੋਣਾ। ਇਹ ਜਿਹੜੇ 14 ਗੁਣ ਨੇ ਨਾ ਇਹ ਵਕਤੇ ਦੇ ਵਿੱਚ ਕਥਾਕਾਰ ਦੇ ਵਿੱਚ ਹੋਣੇ ਲਾਜ਼ਮੀ ਨੇ। ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁਣਨ ਵਾਲਿਆਂ ਨੂੰ ਕਹਿ ਰਹੇ ਨੇ। ਹੁਣ ਕਿੰਨੇ ਕੁ ਗੁਣ ਮੇਰੇ ਵਿੱਚ ਮੌਜੂਦ ਨੇ ਇਹ ਮੈਨੂੰ ਨਹੀਂ ਪਤਾ, ਇਹ ਸਰੋਤਿਆਂ ਨੂੰ ਪਤਾ ਹੈ ਕਿ ਕਿੰਨੇ ਕੁ ਗੁਣ ਮੇਰੇ ਵਿੱਚ ਮੌਜੂਦ ਨੇ, ਕਿੰਨੇ ਕੁ ਨਹੀਂ ਮੌਜੂਦ। ਪਰ ਇਹ ਲਿਖਿਆ ਗਿਆ ਹੈ ਕਿ 14 ਗੁਣ ਇਸ ਤਰ੍ਹਾਂ ਦੇ ਜ਼ਰੂਰ ਹੋਣੇ ਚਾਹੀਦੇ ਨੇ, ਜੋ ਕਥਾ ਕਰਨ ਵਾਲਾ ਹੈ, ਜੋ ਵਕਤਾ ਹੈ, ਜੋ ਬੋਲਣ ਵਾਲਾ ਹੈ। ਇਸ ਤੋਂ ਅੱਗੇ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਦੇ ਜਿਹੜੇ 14 ਗੁਣ ਨੇ ਨਾ ਉਹ ਸਰੋਤਿਆਂ ਦੇ ਵਿੱਚ ਵੀ ਹੋਣੇ ਚਾਹੀਦੇ ਨੇ। ਕਿਹੜੇ ਕਿਹੜੇ ਗੁਣ ਸਰੋਤਿਆਂ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਨੂੰ ਤੁਸੀਂ ਹੁਣ ਅੱਗੇ ਸੁਣੋ। ਬਕਤਾ ਕੀ ਕਰਨੀ ਨਿਜ ਭਗਤ, ਮਨ ਬਚ ਕਰਮਣ ਕੇ ਸੰਯੁਕਤ। ਸਾਰਿਆਂ ਤੋਂ ਪਹਿਲਾਂ ਸੁਣਨ ਵਾਲਿਆਂ ਦੇ ਵਿੱਚ, ਸਰੋਤਿਆਂ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਹੈ ਕਿ ਵਕਤਾ ਦੀ ਕਰਨੀ ਦਾ ਨਿਜ ਭਗਤ ਹੋਵੇ, ਮਨ ਕਰਕੇ, ਬਚਨਾ ਕਰਕੇ ਔਰ ਕਰਮਾਂ ਕਰਕੇ। ਜੋ ਵਕਤਾ ਹੈ, ਜੋ ਬੋਲਣ ਵਾਲਾ ਹੈ, ਮਾਨੋ ਕਿ ਉਸ 'ਤੇ ਇੰਨੀ ਪ੍ਰਤੀਤ ਹੋਣੀ ਚਾਹੀਦੀ ਹੈ ਕਿ ਮਨ ਉਹਦਾ ਭਗਤੀ ਹੋਵੇ, ਉਹਦਾ ਇੰਨਾ ਉਪਾਸ਼ਕ ਹੋਵੇ। ਮਨ ਕਰਕੇ, ਬਚਨਾ ਕਰਕੇ ਔਰ ਕਰਮ ਕਰਕੇ ਤਿੰਨਾਂ ਪ੍ਰਕਾਰ ਦੇ ਨਾਲ ਮਾਨੋ ਕਿ ਸਰੋਤਾ ਕਹਿਣ ਵਾਲੇ ਵਕਤੇ ਦਾ ਭਗਤ ਹੋਣਾ ਚਾਹੀਦਾ ਹੈ। ਇਹ ਸਰੋਤੇ ਦੇ ਵਿੱਚ ਪਹਿਲਾ ਗੁਣ।
ਦੂਜੇ ਹੋਏ ਨਾ ਮਨ ਹੰਕਾਰੀ, ਜਾਨ ਮੈਂ ਬੜ ਸੇਵਾ ਧਾਰੀ।
ਸਰੋਤੇ ਦੇ ਵਿੱਚ ਦੂਜਾ ਇਹ ਵੱਡਾ ਗੁਣ ਹੋਣਾ ਚਾਹੀਦਾ ਕਿ ਹੰਕਾਰੀ ਸਰੋਤੇ ਨੂੰ ਹੋਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਗੋਂ ਇਹ ਸਮਝਣਾ ਚਾਹੀਦਾ ਕਿ ਮੈਂ ਤੇ ਸਾਰਿਆਂ ਦਾ ਸੇਵਾ ਧਾਰੀ ਹਾਂ, ਮੈਂ ਸਾਰਿਆਂ ਦਾ ਸੇਵਕ ਹਾਂ। तृतीये शरदा सुनबो होए नहीं उचाटो मन को सोए। और तीसरे नंबर ते ये गुण आउंदा है कि स्रोते दे मन दे विच शरदा होनी चाहिए है। जेकर सुन दी शरदा ही कोई नहीं तो फिर की फायदा है। तुलसीदास ने तुलसी रामायण दे विच लिखिया है, शरदा बिहून कैसे पावे जगदीश को, कि जगदीश नू परमेश्वर नू जिहड़ा अशरदावान मनुख है किवें पा सकदा है, जिहदे मन दे विच शरदा ही नहीं है वह किवें प्राप्ति कर सकदा है। कवि जी लिखते ने तीजा गुण यह होना चाहिए सुनने वाले दे विच, स्रोते दे विच, कि सुन दे विच शरदा होवे, कि शरदा पाव दे नाल मैं कथा सुननी है जो वक्ता कहिंदा है उन्नू सुनना है। नहीं उचाटो मन को सोए, तो मन नू उचाट नहीं करना चाहिए, मन नू उदास नहीं करना चाहिए, मन ला के सुनना चाहिए जो बोलिया जा रहा हो। चौथे अपनी चित चतुराई बकते पर नहीं करे बनाई। हुणे हो सकदा है कि जिहड़ा वक्ता है जिहड़ा कथाकार है वह सुनने वाले नाल ज़्यादा अणजाण होवे, सुनने वाला बहुता वड्डा ज्ञानी भी हो सकदा है। इस करके कवि ने लिखा है कि चौथा गुण यह होना चाहिए कि अपने चित की चतुराई मानो कि वक्ते दे मत्थे दे उत्ते ना थप्पे, कि जेकर वक्ता ने बहुता चंगा बयान नहीं किया, सुनने वाला कोई बहुता ज्ञानी बैठा है तो सुनने वाला क्योंकि उस वेले सुन रहा है वह ज्ञानी नहीं है, इस करके मानो कि वक्ता पर नहीं करे बनाई, वक्ते दे उत्ते अपनी चित की चतुराई मलो मली ना थप्पे। पंचम वक्ता भणे जो अर्थ तेह समझावण की होए समरथ। इस तो इलावा पंजवां गुण स्रोते दे विच सुनन वाले दे विच यह होना चाहिए कि जिहड़े अर्थ करता है वक्ता कथाकार उन्नू सुन दी उन्नू समझण दी समर्था रखता होवे। पावके जेकर मैं कुछ औखे शब्द बयान करदा हाँ तो जेकर तुसी समझण दे योग नहीं हो ये चंगा गुण नहीं है। जो मैं कहना हाँ इसनों समझण की समर्था भी होनी चाहिए स्रोते दे विच, ये भी एक वड्डा गुण है सुनने वालियां दे विच कि अर्थ करे करन वाला कथाकार ते सुनने वाले समझण वाले होण जेकर कोई कदे कदे औखा अर्थ आ जाता है। आम तौर पर सतगुरु सच्चे पातशाह जी की कृपा दे नाल मैं कुछ औखा कदे कहिंदा नहीं, पर जेकर अचानक कोई कथा दे विच ऐसी गल आ जावे कि जिहड़ी औखी कहनी पवे तो सुनन वालियां दे विच समर्था होनी चाहिए है कि उस गल नूं समझ लैण। पर आम तौर पर मैं जो भी कहना हाँ सरल कहना हाँ स्पष्ट कहना हाँ, कोई ऐसी औखी गल नहीं हुंदी। पर ग्रंथाकार भाई संतोख सिंह जी लिखते हैं स्रोतियां दे विच गुण जरूर होना चाहिए कि अर्थ नूं समझण दी समर्था रखते हो। खष्टम प्रश्न करन को जाने सप्तम सुने क्रांत बो काने। छेवें नंबर ते एक गल आउंदी है कि सुनने वालियां दे मन दे विच कई तरह के ख्याल पैदा हो जाते हैं, कई तरह के संशय पैदा हो जाते हैं, कई तरह के प्रश्न कर सकते हैं, इस करके प्रश्न करन दा ढंग भी उन्होंने आउंदा होवे कि कथा तो बाद वो प्रश्न कर सकन कि आ चीज़ इस तरह क्यों है, प्रश्न करन दी जिहड़ी भावना है ये भी छेवें नंबर का गुण है। सप्तम सुने ग्रंथ बहु कान है, और जिस तरह कवि जी ने लिखा है कि जिहड़ा कथा करन वाला है उन्हूं बहुते सारे ग्रंथ पढ़े होने चाहिए ने, बड़िया ग्रंथा का जाणू होना चाहिए। इस तरह मानो कि कवि जी लिखते हैं कि जिहड़े सुनन वाले स्रोते ने ना वह भी मानो कि बहुते सारे ग्रंथा के जाणू होण ता कि जदों वक्ता कोई प्रमाण देवे तो उन्होंने पता लग जाए वाकया ठीक गल कह रहा है फलाने ग्रंथ दे विच इंज लिखिया होया, असी सुनिया कि फलाने ग्रंथ दे विच इस तरह लिखिया है। इस करके सतवां गुण स्रोतियां दे विच लाजमी है कि वह भी बहुते सारे ग्रंथां दे सुनने वाले होण उन्हां नूं पता होवे। अष्टम आलस को नहीं तरे नौ में निंदरा को बस करे। हुण मेरे वेखण दे विच आया कि जिहड़ा अठवां गुण बयान कीता इन्हां स्रोतियां दे विच उह ज़्यादा भारू हो जाता है साढ़े विच। केंद्र ने अष्टम आलस को नहीं तरह आलस ना आने देवे, जदों कथा हो रही होवे जदों स्रोता सुनता होवे उन्हूं आलस नहीं करना चाहिए। नौवें निंदरा को बस करे, नौवें नंबर का यह गुण होना चाहिए सुनने वाले स्रोते दे विच कि नींद नूं अपने वस दे विच करके रखे कम से कम जिन्ना चिर कथा होंदी है। कई कई वेखीदा अज ते शायद सुन रहे हो धौणा सिद्धियां ने वेख रहे हो, पर कई कई बारी मैं देखदा हाँ कि धौणा इस तरह ही होंदियां ने, झोंका ही लगी जांदियां ने, सुते ही रहिंदे ने, की फायदा है। ग्रंथाकार भाई संतोख सिंह जी लिखते ने नौवां गुण ਸਰੋਤੇ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਨੀਂਦ ਨੂੰ ਆਪਣੇ ਵਸ ਦੇ ਵਿੱਚ ਰੱਖੇ, ਕਮ ਸੇ ਕਮ ਜਿੰਨਾ ਚਿਰ ਸੁਣ ਰਿਹਾ ਓਨਾ ਚਿਰ ਤੇ ਹੋਸ਼ ਦੇ ਵਿੱਚ ਰਵੇ।
ਦਸਮੋ ਸੁਣੈ ਧਰੇ ਔਰ ਸੋਏ, ਵੰਡ ਖਾਏ ਟਿਗ ਪਿਖ ਜੋ ਹੋਏ।
ਦਸਵਾਂ ਗੁਣ ਸਰੋਤੇ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਮਾਨੋ ਉਹ ਸੁਣ ਕੇ ਉਸਦਾ ਧਾਰਨੀ ਬਣੇ, ਜੋ ਸੁਣਿਆ ਜਾ ਰਿਹਾ, ਜੋ ਕਥਾ ਦੇ ਵਿੱਚ ਆਖਿਆ ਜਾ ਰਿਹਾ ਉਸਦਾ ਧਾਰਨੀ ਬਣੇ, ਵੰਡ ਕੇ ਖਾਵੇ ਜੋ ਕੁਝ ਕੋਲ ਹੈ।
ਦੁਆਦਸ਼ ਮੋਚਿਮ ਗੁਰਨ ਸਿਧਾਂਤ, ਤਿਸ ਅਨੁਸਾਰ ਸੁਣੈ ਚਿੱਤ ਸ਼ਾਂਤ।
ਔਰ ਕਹਿੰਦੇ ਨੇ ਕਿ ਅਗਲਾ ਦੁਆਦਸ਼ਮੋ ਬਾਰਵਾਂ ਜਿਹੜਾ ਗੁਣ ਹੈ ਉਹ ਸਰੋਤੇ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਗੁਰੂ ਦੇ ਸਿਧਾਂਤ ਨੂੰ ਸੁਣੇ, ਤੇ ਇਸੇ ਅਨੁਸਾਰ ਸੁਣੈ ਚਿੱਤ ਸ਼ਾਂਤ, ਸ਼ਾਂਤ ਚਿੱਤ ਹੋ ਕੇ ਗੁਰੂ ਦੇ ਸਿਧਾਂਤ ਦੇ ਅਨੁਸਾਰ ਜੋ ਹੁੰਦਾ ਹੋਵੇ ਉਹਨੂੰ ਸੁਣੇ।
ਹੋਏ ਵਿਪਰ ਜੈ ਤਿਆਗਣ ਕਰ, ਤ੍ਰੋਧਸ਼ ਮੋਹ ਤਨ ਮੇ ਸੁਚ ਤਰੈ।
ਪਰ ਕਵੀ ਜੀ ਲਿਖਦੇ ਨੇ ਕਿ ਜੇਕਰ ਕੁਝ ਗੁਰੂ ਦੇ ਸਿਧਾਂਤ ਦੇ ਵਿਪਰੀਤ ਆਖਿਆ ਗਿਆ ਹੋਵੇ, ਉਸ ਗੱਲ ਨੂੰ ਧਾਰਨ ਨਾ ਕਰੇ, ਉਸ ਨੂੰ ਛੱਡ ਦੇਵੇ। ਭਾਵ ਕਿ ਵੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਕਹਿਣ ਵਾਲਾ ਤੇ ਬਹੁਤ ਕੁਝ ਕਹਿ ਜਾਂਦਾ, ਕਿਹੜਾ ਸਾਡੇ ਸਿਧਾਂਤ ਗੁਰੂ ਦੇ ਅਨੁਸਾਰ ਬਚਣਾ ਉਹਨੂੰ ਗ੍ਰਹਿਣ ਕਰੇ, ਦੂਜੇ ਨੂੰ ਛੱਡ ਦੇਵੇ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਜਦੋਂ ਵਕਤਾ ਕਹਿ ਰਿਹਾ ਹੋਵੇ ਤੇ ਸਾਧ ਸੰਗਤ ਦੇ ਵਿੱਚ ਉੱਠ ਕੇ ਖੜਾ ਹੋ ਜਾਵੇ। ਇਸ ਤਰ੍ਹਾਂ ਕਿਉਂ? ਇਹ ਬਿਲਕੁਲ ਗਲਤ ਗੱਲ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਨਾਮਧਾਰੀ ਪੰਥ ਦੇ ਬਹੁਤ ਵੱਡੇ ਵਿਦਵਾਨ ਪੰਡਿਤ ਗੋਪਾਲ ਸਿੰਘ ਜੀ ਹੋਏ ਨੇ। ਉਹ ਕਹਿੰਦੇ ਸੀ ਕਿ ਭਾਵੇਂ ਕੋਈ ਗਾਲ ਵੀ ਕੱਢ ਦੇਵੇ ਗੁਰੂ ਨੂੰ ਜਾਂ ਕਿਸੇ ਸਰੋਤੇ ਨੂੰ, ਜਿਹੜਾ ਉਸ ਵੇਲੇ ਗਾਲ ਕੱਢ ਦੇਵੇ, ਜਿਹੜਾ ਉੱਠ ਕੇ ਉਸ ਵੇਲੇ ਉਹਦਾ ਵਿਰੋਧ ਕਰਦਾ, ਉਹ ਸਾਰਿਆਂ ਤੋਂ ਵੱਡਾ ਮਹਾਂਮੂਰਖ ਹੈ, ਜੋ ਮਰਜ਼ੀ ਕਹਿ ਦੇਵੇ ਵਕਤਾ। ਪਰ ਕਹਿੰਦੇ ਨੇ ਕਿ ਇਹ ਗੱਲ ਜ਼ਰੂਰ ਹੈ ਕਿ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਜਾ ਕੇ ਪੁੱਛੋ ਕਿ ਇਹ ਗੱਲ ਤੂੰ ਕਿਉਂ ਕੀਤੀ ਹੈ, ਕਿਸ ਆਧਾਰ 'ਤੇ ਕੀਤੀ ਹੈ, ਤੂੰ ਗਲਤ ਬੋਲਿਆ। ਬਾਅਦ ਦੇ ਵਿੱਚ ਭਾਵੇਂ ਜੋ ਮਰਜ਼ੀ ਵੀ ਕਰ ਦਵੋ ਉਹਦੇ ਨਾਲ, ਇਹ ਗੱਲ ਕੋਈ ਮਾੜੀ ਨਹੀਂ ਹੈ। ਪਰ ਜਦੋਂ ਕਥਾ ਕਰ ਰਿਹਾ ਵਕਤਾ ਹੈ, ਉਹ ਜੋ ਮਰਜ਼ੀ ਕਹਿ ਦੇਵੇ ਉਦੋਂ ਉੱਠ ਕੇ ਖੜੇ ਨਹੀਂ ਹੋਣਾ ਚਾਹੀਦਾ। ਜਿਹੜਾ ਮੰਨੋ ਕਿ ਵੱਡੇ ਤੋਂ ਵੱਡਾ ਵਿਦਵਾਨ ਸਰੋਤਾ ਬਣ ਕੇ ਸੁਣ ਰਿਹਾ ਹੈ, ਜੇਕਰ ਉਹ ਕਿਸੇ ਨੂੰ ਉਸ ਵੇਲੇ ਉੱਠ ਕੇ ਗੱਲ ਕਹਿੰਦਾ ਹੈ ਤੇ ਸਾਰਿਆਂ ਤੋਂ ਵੱਡਾ ਅਗਿਆਨੀ ਹੋਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਇਹ ਗੱਲ ਲਾਜ਼ਮੀ ਹੈ ਕਿ ਗੁਰੂ ਦੇ ਸਿਧਾਂਤ ਦੇ ਅਨੁਸਾਰ ਜੋ ਹੁੰਦਾ ਉਹਨੂੰ ਸੁਣੋ। ਪਰ ਜੇਕਰ ਗੁਰੂ ਦੇ ਸਿਧਾਂਤ ਦੇ ਉਲਟ ਕੁਝ ਕਹਿ ਦਿੰਦਾ ਹੈ ਤੇ ਮੰਨੋ ਕਿ ਉਸ ਨੂੰ ਧਾਰਨ ਨਾ ਕਰੋ। ਔਰ ਇਸ ਤੋਂ ਇਲਾਵਾ ਤ੍ਰੋਧਸ਼ਮੋ ਤਨਮੇ ਸੁਚ ਤਰੈ, 13ਵਾਂ ਗੁਣ ਸਰੋਤੇ ਦੇ ਵਿੱਚ ਇਹ ਵੀ ਹੋਣਾ ਚਾਹੀਦਾ ਕਿ ਸੁਚ ਦਾ ਧਾਰਨੀ ਬਣੇ।
ਚੌਦਸ਼ਮੋ ਨਹੀਂ ਕਰੇ ਪਖੰਡ, ਮਨ ਕੋ ਲਾਵੈ ਸੁਣੈ ਅਖੰਡ।
ਅਖੀਰਲਾ 14ਵਾਂ ਜਿਹੜਾ ਗੁਣ ਹੈ ਸਰੋਤੇ ਦੇ ਵਿੱਚ ਉਹ ਇਹ ਹੋਣਾ ਚਾਹੀਦਾ, ਪਖੰਡੀ ਨਹੀਂ ਹੋਣਾ ਚਾਹੀਦਾ, ਪਖੰਡ ਨਹੀਂ ਕਰਨਾ ਚਾਹੀਦਾ। ਕਈ ਸੁਣ ਕੇ ਵਾਹ ਵਾਹ ਹੀ ਕਰੀ ਜਾਂਦੇ ਨੇ, ਬਹੁਤੀ ਵਾਹ ਵਾਹ ਕਰੀ ਜਾਂਦੇ ਨੇ, ਇਹਦੇ ਨਾਲ ਕੋਈ ਅਸਰ ਨਹੀਂ ਪੈਂਦਾ। ਕਵੀ ਜੀ ਲਿਖਦੇ ਨੇ ਕਿ ਸੁਣੇ ਧਿਆਨ ਨਾਲ, ਮੰਨੇ ਧਿਆਨ ਨਾਲ ਕੋਈ ਗੱਲ ਬਹੁਤੀ ਫਰਕ ਨਹੀਂ ਪਾਉਂਦੀ ਕਿ ਵਾਹ ਵਾਹ ਹੀ ਆਖੇ। ਕਈ ਕਈ ਵਾਹ ਵਾਹ ਕਰਕੇ ਪਖੰਡ ਕਰਦੇ ਨੇ। ਚਰੋਦਸ਼ਮੋ ਨਹੀਂ ਕਰੇ ਪਖੰਡ, ਪਖੰਡੀ ਨਹੀਂ ਹੋਣਾ ਚਾਹੀਦਾ ਸੁਣ ਵਾਲਾ, ਸਿੱਧਾ ਸਾਦਾ ਹੋਣਾ ਚਾਹੀਦਾ। ਇਹ 14 ਗੁਣ ਨੇ।
ਮਨ ਕੋ ਲਾਵੈ ਸੁਣੈ ਅਖੰਡ,
ਅਖੰਡ ਹੋ ਕੇ ਮਨ ਨੂੰ ਲਾ ਕੇ ਕਥਾ ਨੂੰ ਸੁਣੇ, ਕੋਈ ਪਖੰਡ ਦੀ ਲੋੜ ਨਹੀਂ ਹੈ, ਪਖੰਡੀ ਨਹੀਂ ਹੋਣਾ ਚਾਹੀਦਾ। ਇਹ 14ਵਾਂ ਗੁਣ ਹੋਣਾ ਚਾਹੀਦਾ ਸਰੋਤੇ ਦੇ ਵਿੱਚ, ਸੁਣਨ ਵਾਲੇ ਦੇ ਵਿੱਚ।
ਇਮ ਸਰੋਤਾ ਬਕਤਾ ਜੋ ਹੋਏ, ਮਨ ਪ੍ਰਾਪਤ ਹੋਏ ਗਿਆਨ ਕੋ ਦੋਏ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਵਕਤਿਆਂ ਦੇ ਵਿੱਚ ਇਸ ਤਰ੍ਹਾਂ ਦੇ 14 ਗੁਣ ਹੋਣ ਤੇ ਜੇਕਰ ਸਰੋਤਿਆਂ ਦੇ ਵਿੱਚ ਇਸ ਤਰ੍ਹਾਂ ਦੇ 14 ਗੁਣ ਹੋਣ ਤੇ ਮੰਨੋ ਕਿ ਵਕਤਾ ਤੇ ਸਰੋਤੇ ਸਾਰੇ ਦੇ ਸਾਰੇ ਗਿਆਨ ਪਦ ਦੇ ਅਧਿਕਾਰੀ ਬਣਦੇ ਨੇ। ਇਸੇ ਕਰਕੇ ਇਹ 14 ਗੁਣ ਬਿਆਨ ਕੀਤੇ ਨੇ। ਭਗਤ ਮਾਲ ਦੇ ਵਿੱਚ ਸੰਖੇਪ ਦੇ ਵਿੱਚ ਇਹਨਾਂ 14 ਗੁਣਾਂ ਦਾ ਔਰ ਜਿਹੜਾ ਅੱਗੋਂ ਅਰਥ ਹੈ ਉਹ ਮੈਂ ਬਿਆਨ ਕਰਾਂਗਾ ਸਿਰਫ 2 ਮਿੰਟਾਂ ਵਾਸਤੇ। ਵਕਤੇ ਦਾ ਪਹਿਲਾ ਗੁਣ ਹੈ ਜਿਹਨੂੰ ਆਖਿਆ ਜਾਂਦਾ ਹੈ ਭਗਤੋ ਵਕਤਰੇ, ਸਰੋਤੇ ਦੇ ਲਈ ਮਨ ਵਚ ਕਰਮ ਤੇ ਵਕਤਾ ਦਾ ਭਗਤ ਹੋਣਾ। ਦੂਜਾ ਗੁਣ ਹੈ ਅਰ ਵਕਤਾ ਨਿਰੰਕਾਰ ਨਿਰਹੰਕਾਰ ਹੋਣਾ। ਤੀਜਾ ਹੈ ਸ਼ਰੁਤੀ ਰੁਚੈ, ਭਾਵ ਕੇ ਸੁਣਨ ਦੇ ਵਿੱਚ ਪ੍ਰੀਤਵਾਨ ਹੋਣਾ। ਚੌਥਾ ਹੈ ਚੰਚਲਹੀਨ ਕੁਤਰਕੀ ਨਾ ਹੋਣਾ। ਭਾਵ ਕਿ ਸਰੀਰ ਜਾਂ ਬਚਨਾਂ ਦੀ ਚਤੁਰਾਈ ਨਾ ਕਰਨੀ। ਪੰਜਵਾਂ ਗੁਣ ਹੈ ਪਟੈ, ਸਮਝਣ ਦੇ ਵਿੱਚ ਚਤੁਰ ਹੋਣਾ। ਛੇਵਾਂ ਹੈ ਪ੍ਰਸ਼ਨਾ ਦਖਯ, ਪ੍ਰਸ਼ਨ ਕਰਨ ਦੇ ਵਿੱਚ ਚਤੁਰ ਹੋਣਾ। ਸੱਤਵਾਂ ਹੈ ਬਹੁ ਸ਼ਰੁਤੋ, ਬਹੁਤੇ ਗ੍ਰੰਥਾਂ ਦਾ ਸੁਣਿਆ ਹੋਇਆ ਹੋਣਾ। ਔਰ ਅੱਠਵਾਂ ਹੈ ਅਨਾਲਸੋ, ਆਲਸੀ ਨਾ ਹੋਣਾ। ਨੌਵਾਂ ਹੈ ਨਿੰਦਰਾ ਜਿਤੀ, ਭਾਵ ਕੇ ਸੁਣਨ ਵੇਲੇ ਸੌਣਾ ਨਾ। ਦਸਵਾਂ ਹੈ ਦਾ ਤੇ, ਵੰਡ ਕੇ ਖਾਣ ਵਾਲਾ ਹੋਣਾ ਚਾਹੀਦਾ ਸਰੋਤਾ। ਗਿਆਰਵਾਂ ਹੈ ਪੱਕੇ ਤੇ, ਜੋ ਸੁਣੇ ਉਸਦਾ ਧਾਰਨੀ ਹੋਣਾ। ਬਾਰਵਾਂ ਹੈ ਕਥੰਤਰਾ, ਸਤਿਗੁਰੂ ਦੇ ਸਿਧਾਂਤ ਤੋਂ ਵਿਰੁੱਧ ਦਾ ਤਿਆਗੀ ਹੋਣਾ। ਤੇਰਵਾਂ ਹੈ ਸਵੈਚ, ਪਵਿੱਤਰ ਹੋਣਾ। ਔਰ ਚੌਦਵਾਂ ਹੈ ਪਰਦੰਭੋ ਜਿਤਾ, ਪਖੰਡੀ ਨਾ ਹੋਣਾ। ਇਹ ਚੌਦਾਂ ਜਿਹੜੇ ਗੁਣ ਨੇ ਨਾ, ਇਹ ਸਰੋਤੇ ਦੇ ਵਿੱਚ ਵੀ ਹੋਣੇ ਲਾਜ਼ਮੀ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਸਰੋਤਿਆਂ ਦੇ ਵਿੱਚ ਅਤੇ ਜਿਨ੍ਹਾਂ ਵਕਤਿਆਂ ਦੇ ਵਿੱਚ ਇਹ 14 ਦੇ 14 ਗੁਣ ਮੌਜੂਦ ਹੁੰਦੇ ਨੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ। ਇਹ ਲੱਛਣ ਜੋ ਕਹੇ ਬਣਾਏ, ਸਿੱਖ ਨਿਹਾਲੂ ਬਿਖੈ ਸੋ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਕਤਿਆਂ ਦੇ ਔਰ ਸਰੋਤਿਆਂ ਦੇ ਇਸ ਤਰ੍ਹਾਂ ਦੇ 14-14 ਲੱਛਣ ਬਿਆਨ ਕੀਤੇ, ਤੇ ਮੰਨੋ ਕਿ ਸਾਰੇ ਦੇ ਸਾਰੇ ਲੱਛਣ ਨਿਹਾਲੂ ਦੇ ਵਿੱਚ ਸਨ, ਜਿਹੜਾ ਕਿ ਕਥਾ ਕਰਦਾ ਸੀ, ਜਿਹਦੇ ਪਿੱਛੇ ਗੱਲ ਆਈ ਹੈ। ਤਿਸ ਕੀ ਸੰਗਤ ਕਰੋ ਹਮੇਸ਼, ਹੋਏ ਤੁਮ ਮੈਂ ਗੁਣ ਬ੍ਰਿੰਦ ਅਭਿਸ਼ੇਖ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਚਾਰਾਂ ਨੂੰ ਆਖਿਆ ਕਿ ਨਿਹਾਲੂ ਦੇ ਵਿੱਚ ਇਹ ਸਾਰੇ ਦੇ ਸਾਰੇ ਗੁਣ ਮੌਜੂਦ ਨੇ ਜਿਹੜਾ ਕਥਾ ਕਰਦਾ ਹੈ, ਇਸ ਕਰਕੇ ਉਹਦੀ ਸੰਗਤ ਤੁਸੀਂ ਹਮੇਸ਼ਾ ਕਰਿਆ ਕਰੋ। ਜੇਕਰ ਉਸਦੀ ਸੰਗਤ ਕਰੋਗੇ ਤੇ ਮੰਨੋ ਕਿ ਤੁਹਾਡੇ ਵਿੱਚ ਵੀ ਬਹੁਤੇ ਸਾਰੇ ਗੁਣਾਂ ਦਾ ਨਿਵਾਸ ਹੋਏਗਾ। ਸੁਣੋ ਕਥਾ ਤੇ ਮੁਖ ਤੇ ਨੀਕੀ, ਕਿਉਂ ਨਾ ਸ਼੍ਰੇ ਹੋਏ ਤੁਮਰੇ ਜੀ ਕੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਨਿਹਾਲੂ ਸਿੱਖ ਦੇ ਮੂੰਹੋਂ ਤੁਸੀਂ ਕਥਾ ਸੋਹਣੀ ਸੁਣੋਗੇ ਤੇ ਮੰਨੋ ਕਿ ਕਿਉਂ ਤੁਹਾਡੀ ਸ਼੍ਰੇ ਨਹੀਂ ਹੋਵੇਗੀ, ਕਿਉਂ ਤੁਹਾਡਾ ਕਲਿਆਣ ਨਹੀਂ ਹੋਵੇਗਾ, ਭਾਵ ਕਿ ਤੁਹਾਡਾ ਜ਼ਰੂਰ ਹੀ ਕਲਿਆਣ ਹੋਵੇਗਾ। ਸ੍ਰੀ ਮੁਖ ਤੇ ਸੁਣ ਸਭ ਹਰ ਖਾਏ, ਤਾਰਨ ਕੀਨੇ ਗੁਣ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਾਰਤਾ ਨੂੰ ਵਿਸਥਾਰ ਦੇ ਸਹਿਤ ਬਿਆਨ ਕੀਤਾ ਔਰ ਇਹ ਵੀ ਗੱਲ ਆਖੀ ਹੈ ਕਿ ਨਿਹਾਲੂ ਚੰਗੀ ਕਥਾ ਕਰਦਾ ਹੈ, ਉਹਦੇ ਵਿੱਚ ਸਾਰੇ ਦੇ ਸਾਰੇ ਗੁਣ ਮੌਜੂਦ ਨੇ, ਇਸ ਕਰਕੇ ਉਹਦੀ ਕਥਾ ਸੁਣਿਆ ਕਰੋ। ਤੇ ਫਿਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ੍ਰੀ ਮੁਖ ਤੋਂ ਸੁਣ ਕੇ ਸਾਰੇ ਦੇ ਸਾਰੇ ਬੜੇ ਪ੍ਰਸੰਨ ਹੋਏ ਨੇ। ਧਾਰਨ ਕੀਨੇ ਗੁਣ ਸਮੁਦਾਏ, ਤੇ ਸਾਰਿਆਂ ਨੇ ਮੰਨੋ ਕਿ ਸਾਰੇ ਦੇ ਸਾਰੇ ਜਿਹੜੇ ਗੁਣ ਸਨ ਉਹਨਾਂ ਨੂੰ ਧਾਰਨ ਕੀਤਾ, ਕਿਉਂਕਿ ਸਰੋਤੇ ਨੇ ਸਾਰੇ ਦੇ ਸਾਰੇ, ਉਹਨਾਂ ਨੇ ਆਣ ਕੇ ਅਰਜ਼ੀ ਵੀ ਇਹੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਮਝ ਨਹੀਂ ਲੱਗਦੀ, ਮਨ ਨਹੀਂ ਟਿਕਦਾ, ਤੇ ਸਤਿਗੁਰਾਂ ਨੇ ਇਸੇ ਕਰਕੇ ਸਾਰਾ ਵਿਸਥਾਰ ਕਰਕੇ ਦੱਸਿਆ ਸੀ ਕਿ ਜੇਕਰ ਇਹਨਾਂ ਗੁਣਾਂ ਦੇ ਧਾਰਨੀ ਹੋਵੋਗੇ ਤਾਂ ਤੁਹਾਡੇ ਹੱਥ ਪੱਲੇ ਕੁਝ ਲੱਗੇਗਾ। ਇਸ ਕਰਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਜਦੋਂ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਇਹ ਸਾਰਾ ਕੁਝ ਬਿਆਨ ਕੀਤਾ, ਸਾਰੇ ਦੇ ਸਾਰੇ ਸੁਣ ਕੇ ਪ੍ਰਸੰਨ ਹੋਏ ਨੇ, ਤੇ ਫਿਰ ਸਾਰਿਆਂ ਨੇ ਉਹਨਾਂ ਗੁਣਾਂ ਨੂੰ ਧਾਰਨ ਕੀਤਾ ਜਿਹੜੇ ਗੁਣ ਉਹਨਾਂ ਦੇ ਵਿੱਚ ਮੌਜੂਦ ਨਹੀਂ ਸਨ। ਹੁਣ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੈਂ ਇਹ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਜੀ ਮੇਰੇ 'ਤੇ ਕਰਨ ਕਿਰਪਾ, ਜਿਹੜੇ ਗੁਣ ਮੇਰੇ ਵਿੱਚ ਮੌਜੂਦ ਨਹੀਂ ਹਨ ਉਹ ਗੁਣ ਮੇਰੇ ਵਿੱਚ ਹੋ ਸਕਣ, ਤਾਂ ਕਿ ਮੇਰੇ ਕਹਿਣ ਦਾ ਅਸਰ ਬਣ ਸਕੇ। ਔਰ ਮੈਂ ਤੁਹਾਡੇ ਵੱਲੋਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦਾ ਹਾਂ ਕਿ ਸਰੋਤਿਆਂ ਦੇ ਮਨ ਦੇ ਵਿੱਚ ਵੀ ਐਸੇ ਗੁਣ ਸਾਰੇ ਦੇ ਸਾਰੇ ਹੋਣ, ਕਹਿਣ ਤੇ ਸੁਣਨ ਦੀ ਜਿਹੜੀ ਗੱਲ ਹੈ ਨਾ, ਤਾਂ ਕਿ ਸਫਲ ਹੋ ਸਕੇ। ਔਰ ਮੈਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਤੁਸੀਂ ਵੀ ਕਰੋ ਕਿ ਇਹਨਾਂ ਗੁਣਾਂ ਦੇ ਅਸੀਂ ਧਾਰਨੀ ਬਣ ਸਕੀਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦਿੰਦਾ ਹਾਂ, ਕਿਉਂਕਿ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ,
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो अनहार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय याही कुल ते प्रगट होय ताही कुल को नाम पुन द्वादश गुरिंड को मेरी है प्रणाम।